ਵਾਹਿਗੁਰੂ ਜੀ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਸ਼੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਕਿਤਕ ਅਸ਼ਵਰੀ ਅਸ਼ਹਰਪੀ ਆਗੈ ਧਰਕੈ ਬੰਦੇ ਪਾਦ ਨਮਰੀ ਸਿਰ ਕਰਕੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸ਼ਾਮਾਂ ਦੇ ਸਮੇਂ ਦੇ ਦੀਵਾਨ ਅੰਦਰ ਰਹਿਰਾਜ ਸਾਹਿਬ ਦੇ ਪਾਠ ਤੋਂ ਉਪਰੰਤ ਰਾਗੀ ਜਥੇ ਪਾਸੋਂ ਆਪ ਜੀ ਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਔਰ ਸਤਿਕਾਰਯੋਗ ਗਿਆਨੀ ਹਰਿੰਦਰ ਸਿੰਘ ਜੀ ਅਲਵਰ ਵਾਲਿਆਂ ਪਾਸੋਂ ਗੁਰਮਤ ਵਿਚਾਰਾਂ ਬਹੁਤ ਸੁੰਦਰ ਕਥਾ ਨਾਮ ਦਾ ਸਬਜੈਕਟ ਉਹ ਆਪ ਜੀ ਨਾਲ ਸਾਂਝਾ ਕਰ ਰਹੇ ਸੀ। ਹੁਣ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੁਆਰਾ ਜੋ ਦਸਾਂ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਵਾਰਤਾ ਇਸ ਅਸਥਾਨ 'ਤੇ ਆਰੰਭ ਹੈ, ਰੋਜ਼ਾਨਾ ਦੀ ਤਰ੍ਹਾਂ ਸ਼ਰਧਾ ਸਤਿਕਾਰ ਭਾਵਨਾ ਅਤੇ ਮਾਨਸਿਕ ਇਕਾਗਰਤਾ ਨਾਲ ਹਜ਼ੂਰ ਦਾ ਇਤਿਹਾਸ ਵਾਚੀਏ ਵਿਚਾਰੀਏ ਸੁਣੀਏ। ਪ੍ਰਸੰਗ ਚੱਲ ਰਿਹਾ ਹੈ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਜੋ ਕਸ਼ਮੀਰ ਦੇ 17 ਪੰਡਿਤ ਇੱਕ ਡੈਪੂਟੇਸ਼ਨ ਬਣਾ ਕੇ ਇਕੱਤਰ ਹੋ ਕੇ ਸਤਿਗੁਰੂ ਦੀ ਸ਼ਰਨ ਵਿੱਚ ਆਏ ਸੀ ਕਿ ਔਰੰਗਜ਼ੇਬ ਬਾਦਸ਼ਾਹ ਸਾਡੇ 'ਤੇ ਜਬਰੀ ਕਰ ਰਿਹਾ ਆਪਣੇ ਸੂਬੇ ਸ਼ੇਰ ਅਫਗਨ ਖਾਨ ਦੁਆਰਾ ਸਾਡੇ ਧਰਮ ਵਿੱਚ ਦਖਲਅੰਦਾਜ਼ੀ ਕਰ ਰਿਹਾ, ਸਾਨੂੰ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਔਰ ਕੁਝ ਗਰੀਬ ਬ੍ਰਾਹਮਣ ਖੱਤਰੀ ਆਦਿਕ ਡਰਾਵੇ ਥੱਲੇ ਆ ਕੇ ਲਾਲਚ ਅਧੀਨ ਹੋ ਕੇ ਕਾਫੀ ਗਿਣਤੀ 'ਚ ਉਹ ਮੁਸਲਮਾਨ ਬਣ ਵੀ ਗਏ ਨੇ। ਅਸੀਂ ਜੋ ਕਸ਼ਮੀਰ ਵਿੱਚ ਰਹਿਣ ਵਾਲੇ ਧਨਾੜ ਅਤੇ ਵਿਦਵਾਨ ਬ੍ਰਾਹਮਣ ਹਾਂ, ਹੁਣ ਸਾਡੇ 'ਤੇ ਸਖਤੀ ਹੋ ਰਹੀ ਹੈ ਅਤੇ ਅਸੀਂ ਧਰਮ ਨਹੀਂ ਤਿਆਗਣਾ ਚਾਹੁੰਦੇ। ਇੰਜ ਅਮਰਨਾਥ ਦੇ ਮੰਦਰ ਵਿੱਚੋਂ ਸਾਨੂੰ ਕੁਛ ਵਿਦਵਾਨਾਂ ਲਿਖਿਆ ਕਿ ਉਹਨਾਂ ਨੂੰ ਆਵਾਜ਼ ਆਈ ਸੀ, ਯਾਨੀ ਜਿਵੇਂ ਆਕਾਸ਼ਬਾਣੀ ਹੁੰਦੀ ਹੈ ਇੰਜ ਆਵਾਜ਼ ਆਈ। ਕੁਛ ਵਿਦਵਾਨਾਂ ਦਾ ਖਿਆਲ ਹੈ ਕਿ ਉੱਥੇ ਪੱਤਰਿਕਾ ਮਿਲੀ, ਚਿੱਠੀ ਮਿਲੀ ਜੋ ਲੈ ਕੇ ਗੁਰੂ ਸਾਹਿਬ ਦੀ ਸ਼ਰਨ ਆਏ ਕਿ ਸ਼ਿਵ ਨੇ ਸਾਨੂੰ ਕਿਹਾ ਹੈ ਕਿ ਤੁਹਾਡੇ ਧਰਮ ਦੀ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਕਰ ਸਕਦੇ। ਤਾਂ ਸਤਿਗੁਰੂ ਨੂੰ ਬੇਨਤੀ ਕੀਤੀ ਤਾਂ ਹਜ਼ੂਰ ਨੇ ਕਿਹਾ ਕਿ ਅਸੀਂ ਤੁਹਾਨੂੰ ਤਰੀਕਾ ਦੱਸ ਦਿੰਦੇ ਹਾਂ, ਫਿਰ ਤੁਹਾਡਾ ਧਰਮ ਬਚ ਜਾਏਗਾ। ਕਹਿਣ ਲੱਗੇ ਜੀ ਦੱਸੋ। ਹਜ਼ੂਰ ਕਹਿੰਦੇ ਤੁਸੀਂ ਹੋਰ ਬ੍ਰਾਹਮਣ ਵੀ ਨਾਲ ਰਲਾਓ ਅਤੇ ਔਰੰਗਜ਼ੇਬ ਦੇ ਪਾਸ ਦਿੱਲੀ ਪਹੁੰਚ ਕੇ ਪੁਕਾਰੂ ਹੋ ਔਰ ਦੱਸੋ ਕਿ ਸਾਡਾ ਬ੍ਰਾਹਮਣਾਂ ਦਾ ਕਿਹਾ ਹੈ, ਸਾਡੇ ਜਜਮਾਨ ਹਨ ਆਮ ਤੌਰ 'ਤੇ ਧਨਾੜ ਖੱਤਰੀ ਔਰ ਉਹਨਾਂ ਖੱਤਰੀਆਂ ਵਿੱਚੋਂ ਗੁਰੂ ਨਾਨਕ ਸਾਹਿਬ ਦਾ ਘਰ ਮਹਾਨ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਹਨ ਉਹਨਾਂ ਨੂੰ ਸੱਦ ਕੇ ਜੇ ਤੁਸੀਂ ਇਸਲਾਮ 'ਚ ਲੈ ਆਓ ਤਾਂ ਸਾਡਾ ਬ੍ਰਾਹਮਣਾਂ ਦਾ ਕਿਹਾ ਸੀ ਅਤੇ ਮਗਰ ਲੱਗ ਕੇ ਧਰਮ ਤਿਆਗ ਹੀ ਦੇਵਾਂਗੇ, ਅਸੀਂ ਆਪਣੇ ਆਪ ਹੀ ਇਸਲਾਮ 'ਚ ਆ ਜਾਵਾਂਗੇ, ਬਾਕੀ ਦੇ ਲੋਕ ਸਾਰੇ ਹਿੰਦੂ ਵੀ ਸੌਖੇ ਢੰਗ ਨਾਲ ਇਸਲਾਮ ਕਬੂਲ ਕਰ ਲੈਣਗੇ, ਇਹ ਸੌਖਾ ਰਸਤਾ ਤੁਸੀਂ ਉਹਨੂੰ ਦੱਸਣਾ, ਉਹ ਫਿਰ ਸਾਡੀ ਗ੍ਰਿਫਤਾਰੀ ਵਾਸਤੇ ਯਤਨ ਕਰੇਗਾ, ਅਸੀਂ ਦਿੱਲੀ ਜਾਵਾਂਗੇ, ਤੁਹਾਡੇ ਧਰਮ ਦੀ ਰੱਖਿਆ ਹੋ ਜਾਏਗੀ। ਇਸ ਪ੍ਰਕਾਰ ਉਹਨਾਂ ਸਾਰਿਆਂ ਦਾ ਜਿਹੜਾ ਬੋਝ ਸੀ ਸਤਿਗੁਰੂ ਮਹਾਰਾਜ ਨੇ ਆਪਣੇ 'ਤੇ ਲੈ ਲਿਆ, ਕਿਉਂਕਿ ਆਪ ਜੀ ਦਾ ਹੀ ਪਵਿੱਤਰ ਖੂਨ ਬਲੀਦਾਨ ਹੁੰਦਾ, ਸ਼ਹੀਦੀ ਪ੍ਰਾਪਤ ਕਰਦੇ ਹਨ ਤਾਂ ਧਰਮ ਦੀ ਰਾਖੀ ਹੋ ਸਕਦੀ ਸੀ। ਇਸ ਵਾਸਤੇ ਹਜ਼ੂਰ ਨੇ ਇੰਝ ਕਹਿ ਕੇ ਉਹਨਾਂ ਨੂੰ ਤੋਰਿਆ, ਉਹਨਾਂ ਦਿੱਲੀ ਜਾ ਕੇ ਇਹੋ ਕੁਛ ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ 'ਚ ਕਹਿ ਦਿੱਤਾ। ਸਤਿਗੁਰਾਂ ਦੀ ਗ੍ਰਿਫਤਾਰੀ ਵਾਸਤੇ ਉਹਨੇ ਬੜੀ ਨਿਮਰਤਾ ਨਾਲ, ਵੈਸੇ ਬਨਾਉਟੀ ਤੌਰ 'ਤੇ ਐਦੀਆਂ ਰਾਹੀਂ ਇੱਕ ਪੱਤਰਿਕਾ ਭੇਜੀ ਅਨੰਦਪੁਰ ਸਾਹਿਬ ਕਿ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਤੁਸੀਂ ਦਿੱਲੀ ਆ ਕੇ ਦਰਸ਼ਨ ਦਿਓ। ਤਾਂ ਹਜ਼ੂਰ ਨੇ ਕਿਹਾ ਸੀ ਸਾਨੂੰ ਪਤਾ, ਜਵਾਬੀ ਪੱਤਰਿਕਾ ਲਿਖ ਕੇ ਭੇਜ ਦਿੱਤੀ ਅਤੇ ਸਤਿਗੁਰੂ ਜੀ ਆਪ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ। ਥਾਵਾਂ ਥਾਵਾਂ 'ਤੇ ਚਰਨ ਪਾਉਂਦੇ ਸਤਿਗੁਰੂ ਮਹਾਰਾਜ। ਪਟਿਆਲਾ ਰਿਆਸਤ ਵਿੱਚ ਇੱਕ ਸੈਫਾਬਾਦ ਨਗਰ ਹੈ, ਔਰੰਗਜ਼ੇਬ ਦਾ ਸੱਕਾ ਮਾਸੜ ਸੈਫ ਅਲੀ ਖਾਨ ਜਾਂ ਸੈਫਦੀਨ, ਦੋ ਤਰ੍ਹਾਂ ਨਾਲ ਨਾਮ ਉਸਦਾ ਆਇਆ, ਉਹ ਧਰਮਾਤਮਾ ਬੰਦਾ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ, ਉਹਨੇ 40 ਦਿਨ ਮਾਤਮੀ ਕੱਪੜੇ ਕਾਲਾ ਚੋਲਾ ਪਾ ਕੇ ਰੱਖਿਆ। ਬਹੁਤ ਗੁਰੂ ਮਹਾਰਾਜ ਦਾ ਸ਼ਰਧਾਲੂ ਸੀ, ਹੋਰ ਵੀ ਸੰਤਾਂ ਭਗਤਾਂ ਫਕੀਰਾਂ ਦਾ ਕਦਰਦਾਨ ਸੀ, ਚੰਗੇ ਸੁਭਾਅ ਦਾ ਸੀ, ਭਗਤ ਬੰਦਾ ਸੀ। ਇਹ ਕਈ ਚਿਰਾਂ ਤੋਂ ਸਤਿਗੁਰਾਂ ਦਾ ਆਰਾਧਨ ਕਰਦਾ ਸੀ, ਇੱਛਾ ਰੱਖਦਾ ਸੀ ਦਰਸ਼ਨਾਂ ਦੀ। ਤਾਂ ਇਹਦੀ ਭਾਵਨਾ ਪੂਰੀ ਕਰਨ ਲਈ ਸਤਿਗੁਰੂ ਨੇ ਉੱਥੇ ਡੇਰਾ ਲਾਇਆ। ਇਹਦੇ ਤਾਂ ਖਬਰ ਪਹੁੰਚੀ, ਆਪ ਚੱਲ ਕੇ ਆਇਆ ਤਾਂ ਸਤਿਗੁਰੂ ਮਹਾਰਾਜ ਨੂੰ ਆਪਣੇ ਨਿਵਾਸ ਅਸਥਾਨ 'ਤੇ, ਜੋ ਔਰੰਗਜ਼ੇਬ ਵੱਲੋਂ ਇਹਨੂੰ ਜਗੀਰ ਮਿਲੀ ਹੋਈ ਸੀ, ਉੱਥੇ ਇਹਨੇ ਨਗਰ ਵਸਾਇਆ ਸੀ, ਉੱਥੇ ਸਤਿਗੁਰਾਂ ਦਾ ਉਤਾਰਾ ਆਪਣੇ ਬਾਗ ਵਿੱਚ ਇਸਨੇ ਕਰਾਇਆ। ਅਤੇ ਇਸ ਤੋਂ ਅੱਗੇ ਕੀ ਹੋਇਆ ਆਪ ਸਰਵਣ ਕਰੋ।
ਕਿਤਕ ਅਸ਼ਵਰੀ ਅਸ਼ਰਫੀ ਆਗੈ ਤਰਕੈ ਬੰਦੇ ਪਾਦ ਨਮਰੀ ਸਿਰ ਕਰਕੈ।
ਕੁਝ ਕੁ ਅਸ਼ਰਫੀਆਂ ਮੋਹਰਾਂ ਜਾਨੀ ਸੋਨੇ ਦੀਆਂ ਲੈ ਕੇ ਆਇਆ ਸੈਫ ਅਲੀ ਖਾਨ, ਸਤਿਗੁਰੂ ਦੇ ਅੱਗੇ ਰੱਖੀਆਂ, ਨਮਸਕਾਰ ਕੀਤੀ ਹਜ਼ੂਰ ਦੇ ਚਰਨਾਂ ਵਿੱਚ।
ਕਹਿਤ ਭੈਓ ਮੁਝ ਕਰਿਓ ਨਿਹਾਲ।
ਸਤਿਗੁਰੂ ਨੂੰ ਬੇਨਤੀ ਕੀਤੀ ਕਿ ਮਹਾਰਾਜ ਤੁਸਾਂ ਕਿਰਪਾ ਕਰਕੇ ਆਣ ਕੇ ਮੈਨੂੰ ਨਿਹਾਲ ਕਰਤਾ। ਆਮ ਸ਼ਬਦ ਤੁਸਾਂ ਸੁਣਿਆ ਹੋਵੇਗਾ ਨਿਹਾਲ, ਫਾਰਸੀ ਭਾਸ਼ਾ ਦਾ ਇਹਦਾ ਅਰਥ ਹੈ ਦੁੱਖਾਂ ਤੋਂ ਰਹਿਤ ਅਵਸਥਾ, ਹਾਲ ਨਾਮ ਦੁੱਖ ਦਾ ਫਾਰਸੀ 'ਚ, ਨਿਹਾਲ ਦੁੱਖ ਤੋਂ ਰਹਿਤ ਕਰਤਾ, ਮੇਰੇ ਦੁੱਖ ਦੂਰ ਕਰ ਦਿੱਤੇ ਹਨ।
ਦਰਸ਼ਨ ਦੀਨਸ ਆਨ ਕਿਰਪਾਲ।
ਹੇ ਕਿਰਪਾਲੂ ਸਤਿਗੁਰੂ ਜੀ, ਆਪ ਜੀ ਨੇ ਆਣ ਆਪ ਪਹੁੰਚ ਕੇ ਦਰਸ਼ਨ ਬਖਸ਼ੇ ਹਨ।
ਅਬ ਪਹੁੰਚੋ ਹੈ ਆਨ ਚੁਮਾਸਾ।
ਤੇ ਹੁਣ ਮਹਾਰਾਜ ਚੁਮਾਸੇ ਦੇ ਦਿਨ ਆ ਗਏ ਹਨ, ਬਰਸਾਤਾਂ ਤੋਂ ਬਾਅਦ ਤ੍ਰਾਟਕਾ ਜੋ ਲੱਗਦਾ ਹੈ, ਭਾਦਰੋਂ ਆਦਿਕ ਦੇ ਦਿਨ ਹਨ।
ਬਨੋ ਕਿਰਤਾਰਥ ਕੀਜੈ ਬਾਸਾ।
ਜੇ ਆਪ ਜੀ ਇੱਥੇ ਆਪਣਾ ਨਿਵਾਸ ਰੱਖੋ ਤਾਂ ਮੈਂ ਕਿਰਤਾਰਥ ਹੋ ਜਾਵਾਂਗਾ, ਮੇਰੀ ਭਾਵ ਸਾਰੀ ਸੇਵਾ ਕੀਤੀ ਸਫਲੀ ਹੋ ਜਾਏ ਤੁਹਾਡੀ।
ਇਮ ਕਹਿ ਪੱਗ ਪੰਕਜ ਗ੍ਰਹਿ ਹਾਥ।
ਇੰਜ ਕਹਿ ਕੇ ਸਤਿਗੁਰੂ ਮਹਾਰਾਜ ਦੇ ਚਰਨ ਕਮਲ ਪਕੜ ਲਏ ਸੈਫਦੀਨ ਨੇ।
ਕਰਤ ਪਲੋਸਨ ਪ੍ਰੀਤ ਸਾਥ।
ਬੜੇ ਪ੍ਰੇਮ ਦੇ ਨਾਲ ਸਤਿਗੁਰੂ ਦੇ ਚਰਨਾਂ ਨੂੰ ਪਲੋਸਣ ਲੱਗਾ।
ਪੁੰਨ ਮੁਖ ਚੱਖ ਪਾਰ ਫੇਰਨ ਕਰੈ।
ਔਰ ਫਿਰ ਇਹਨੇ ਆਪਣੇ ਜਿਹੜੇ ਹੱਥ ਸੀ ਸਤਿਗੁਰੂ ਦੇ ਚਰਨਾਂ ਨਾਲ ਲਾਏ ਹੋਏ, ਚਰਨਾਂ ਦੀ ਧੂੜ ਆਪਣੇ ਮੁਖ ਤੇ ਸਿਰ ਤੇ ਫੇਰੀ।
ਮੈਂ ਨਿਹਾਲ ਭਾ ਇਮ ਉਰ ਧਰੈ।
ਹਿਰਦੇ 'ਚ ਇਹ ਖਿਆਲ ਕੀਤਾ ਕਿ ਮੈਂ ਨਿਹਾਲ ਹੋ ਗਿਆ ਹਾਂ ਸਤਿਗੁਰੂ ਦੇ ਚਰਨ ਪਰਸ ਕੇ।
ਹੇਰ ਪ੍ਰੇਮ ਕੋ ਬਹੁਤ ਕਿਰਪਾਲ।
ਇਹਦੇ ਬਹੁਤ ਡਾਢੇ ਪ੍ਰੇਮ ਨੂੰ ਵੇਖ ਕੇ ਕਿਰਪਾਲੂ ਸਤਿਗੁਰੂ ਜੀ।
ਬਾਕ ਬਖਿਆਨਿਓ ਗੁਰ ਤਿਸਕਾਲ।
ਉਸ ਵੇਲੇ ਸਤਿਗੁਰੂ ਜੀ ਨੇ ਬਚਨ ਕੀਤਾ,
ਜੇ ਔਰ ਸ਼ਰਧਾ ਏਵ ਤੁਮ
ਤੁਮਾਰੋ। ਹਜ਼ੂਰ ਕਹਿਣ ਲੱਗੇ, ਹੇ ਸੈਫ ਅਲੀ ਖਾਨ, ਜੇ ਤੇਰੇ ਹਿਰਦੇ 'ਚ ਇੰਝੀ ਇੱਛਾ ਹੈ ਕਿ ਅਸੀਂ ਇੱਥੇ ਰਹੀਏ,
ਕਰਹਿ ਬਾਸ ਚਹੁ ਮਾਸ ਸਿਖਾਰੇ,
ਔਰ ਅਸੀਂ ਇਹ ਚਮਾਸੇ ਦੇ ਦਿਨਾਂ 'ਚ ਤੇਰੇ ਘਰ ਵਿੱਚ ਹੀ ਵਾਸਾ ਰੱਖਾਂਗੇ।
ਚਹਿ ਸ਼ਾਹ ਟਿਕ ਕਰਨ ਤਪੈ ਆਨਾ।
ਅਸੀਂ ਬਾਦਸ਼ਾਹ ਔਰੰਗਜ਼ੇਬ ਵੱਲ ਨੂੰ ਜਾਣਾ ਚਾਹੁੰਦੇ ਹਾਂ।
ਵਰਖਾ ਹਟੇ ਜਾਹੇ ਤਿਸਥਾਨਾ।
ਔਰ ਜਦੋਂ ਵਰਖਾ ਦਾ ਮੌਸਮ ਲੰਘ ਜਾਏਗਾ ਉਦੋਂ ਜਾਵਾਂਗੇ।
ਇਸ ਪ੍ਰਕਾਰ ਜਬ ਗੁਰੂ ਆਚਾਰਿਓ।
ਇਸ ਤਰ੍ਹਾਂ ਦੇ ਬਚਨ ਜਦੋਂ ਸਤਿਗੁਰੂ ਜੀ ਨੇ ਕੀਤੇ,
ਸੈਫ ਦੀਨ ਕਹਿ ਸਿਵਰ ਉਠਾਰਿਓ,
ਤਾਂ ਸੈਫ ਦੀਨ ਨੇ ਬੇਨਤੀ ਕਰਕੇ ਹਜ਼ੂਰ ਦੇ ਨਾਲ ਦੇ ਸਿੱਖਾਂ ਨੂੰ ਸਾਰਾ ਡੇਰਾ ਚੁੱਕ ਲਿਆ, ਯਾਨੀ ਕਿ ਸਾਰਿਆਂ ਨੂੰ ਤਿਆਰ ਕਰ ਲਿਆ ਚੱਲਣ ਲਈ।
ਸੁੰਦਰ ਉਪਵਨ ਵਿਖੇ ਉਤਾਰੇ।
ਇਹਦੇ ਕੋਲ ਸੁੰਦਰ ਬਾਗ ਇਹਨੇ ਲਵਾਇਆ ਹੋਇਆ ਸੀ, ਉੱਥੇ ਉਤਾਰਾ ਕੀਤਾ।
ਆਪ ਸਾਥ ਹੋਏ ਤਹਾਂ ਪਧਾਰੇ।
ਔਰ ਸਤਿਗੁਰੂ ਜੀ ਇਹਦੇ ਨਾਲ ਚੱਲਦੇ ਹੋਏ ਉੱਥੇ ਪਹੁੰਚੇ।
ਬਲੀ ਭਾਂਤ ਡੇਰਾ ਕਰਵਾਹਿਓ।
ਬੜੇ ਸੋਹਣੇ ਢੰਗ ਨਾਲ ਹਜ਼ੂਰ ਦੇ ਸਿੱਖਾਂ ਦਾ ਡੇਰਾ ਲਵਾਇਆ।
ਹਿਤ ਸੇਵਾ ਕੇ ਸਕਲ ਪਚਾਹਿਓ।
ਸੇਵਾ ਵਾਸਤੇ ਜੋ ਸਮੱਗਰੀਆਂ ਚਾਹੀਦੀਆਂ ਹਨ ਸਾਰਾ ਕੁਝ ਪਹੁੰਚਾ ਦਿੱਤਾ।
ਬਹੁ ਵਿਧ ਕੇ ਪ੍ਰਿਆ ਬਾਕ ਸੁਣਾਏ,
ਬੜੇ ਸੋਹਣੇ ਢੰਗ ਦੇ ਪਿਆਰ ਵਾਲੇ ਇਹ ਬਚਨ ਕਰਦਾ ਸਤਿਗੁਰਾਂ ਨਾਲ।
ਪੁੰਨ ਨਿਜ ਸਦਨ ਗਇਓ ਹਰ ਖਾਏ,
ਫਿਰ ਬਾਗ ਵਿੱਚੋਂ ਉੱਠ ਕੇ ਬੜੀ ਖੁਸ਼ੀ ਨਾਲ ਇਹ ਆਪਣੇ ਘਰ ਵਿੱਚ ਗਿਆ।
ਨਿਸਾ ਬਾਸ ਸਤਿਗੁਰ ਤਬ ਕਰਿਓ,
ਰਾਤ ਦੇ ਸਮੇਂ ਸਤਿਗੁਰਾਂ ਨੇ ਇੱਥੇ ਵਾਸਾ ਰੱਖਿਆ।
ਖਾਣ ਪਾਨ ਸਭ ਹਨ ਸੁਖ ਧਰਿਓ,
ਪ੍ਰਸ਼ਾਦ ਪਾਣੀ ਸਭ ਨੇ ਛਕਿਆ ਸੁਖ ਪ੍ਰਾਪਤ ਕੀਤਾ।
ਭਈ ਪ੍ਰਭਾਤ ਸੌਚ ਇਸ਼ਨਾਨੇ,
ਅੰਮ੍ਰਿਤ ਵੇਲਾ ਹੋਇਆ ਸੌਚ ਕਿਰਿਆ ਹੋਈ ਇਸ਼ਨਾਨ ਹੋਇਆ।
ਬੈਠੇ ਥਿਰ ਹੋਏ ਲਾਗ ਸੋ ਧਿਆਨੇ,
ਸਤਿਗੁਰੂ ਜੀ ਆਪਣੇ ਨਿਜਾਨੰਦ ਵਿੱਚ ਨਿਜ ਸਰੂਪ ਵਿੱਚ ਧਿਆਨ ਲਗਾ ਕੇ ਬੈਠੇ।
ਦਿਵਸ ਚੜੇ ਕਰ ਪ੍ਰੇਮ ਵਿਸਾਲਾ,
ਔਰ ਦਿਨ ਚੜੇ ਸਤਿਗੁਰੂ ਮਹਾਰਾਜ ਬਹੁਤ ਪ੍ਰੇਮ ਦੇ ਸਹਿਤ,
ਸੈਫ ਦੀਨ ਪਹੁੰਚਿਓ ਤਤਕਾਲਾ,
ਔਰ ਪ੍ਰੇਮ ਧਾਰ ਕੇ ਸੈਫ ਦੀਨ ਸਤਿਗੁਰਾਂ ਕੋਲ ਪਹੁੰਚ ਗਿਆ।
ਕਰ ਬੰਦਨ ਪਦ ਪਰ ਹਰ ਖਾਇਓ,
ਔਰ ਹਜ਼ੂਰ ਦੇ ਚਰਨ ਕਮਲਾਂ ਤੇ ਨਮਸਕਾਰ ਕਰਕੇ ਖੁਸ਼ ਪ੍ਰਸੰਨ ਹੋਇਆ।
ਸਾਦਰ ਸਤਿਗੁਰ ਨਿਕਟ ਬਿਠਾਇਓ,
ਸਤਿਗੁਰਾਂ ਨੇ ਪ੍ਰੇਮੀ ਜਾਣ ਕੇ ਬੜੇ ਸਤਿਕਾਰ ਨਾਲ ਕੋਲ ਬਿਠਾਇਆ।
ਬਾਕ ਬਿਲਾਸ ਅਨੇਕ ਪ੍ਰਕਾਰਾ,
ਅਨੇਕਾਂ ਤਰ੍ਹਾਂ ਦੇ ਬਚਨ ਬਿਲਾਸ ਵਾਲੇ ਕੀਤੇ।
ਕਰਤ ਗੁਰੂ ਦੇ ਆਨੰਦ ਉਦਾਰਾ,
ਸਤਿਗੁਰੂ ਜੀ ਬਚਨ ਕਰਦੇ ਨੂੰ ਬੜਾ ਆਨੰਦ ਖੁਸ਼ੀ ਬਖਸ਼ ਰਹੇ ਹਨ।
ਸ਼ਾਂਤ ਸਮੇਤ ਉਚਾਰਤ ਜੈਓ ਜੈ,
ਜਦੋਂ ਸਤਿਗੁਰੂ ਜੀ ਸ਼ਾਂਤੀ ਸਮੇਤ ਉਪਦੇਸ਼ ਜਿਵੇਂ ਜਿਵੇਂ ਉਚਾਰਦੇ ਸਨ ਬਚਨ ਬੋਲਦੇ ਸਨ,
ਸੁਣ ਕਰ ਬਸੀ ਹੋਤ ਮਨ ਤੈਓ ਤੈਓ,
ਔਰ ਸਤਿਗੁਰੂ ਦੇ ਬਚਨ ਸੁਣ ਸੁਣ ਕੇ ਇਹਦਾ ਮਨ ਇਕਾਗਰ ਹੁੰਦਾ ਜਾਂਦਾ ਵਸੀਕਾਰ ਚ ਆ ਰਿਹਾ ਹੈ।
ਮੁਦਤ ਹੋਏ ਪੁਨ ਬੇਨਤੀ ਠਾਨੀ,
ਬਹੁਤ ਪ੍ਰਸੰਨ ਚਿੱਤ ਹੋ ਕੇ ਇਸਨੇ ਬੇਨਤੀ ਕੀਤੀ।
ਕਰਹੁ ਬਾਸ ਮਮ ਪ੍ਰੀਤ ਮਹਾਨੀ,
ਸੱਚੇ ਪਾਤਸ਼ਾਹ ਮੇਰੇ ਮਨ ਅੰਦਰ ਬੜੀ ਪ੍ਰੀਤ ਹੈ ਆਪ ਜੀ ਦੇ ਚਰਨਾਂ ਦੀ ਕਿ ਤੁਸੀਂ ਇੱਥੇ ਹੀ ਵਾਸਾ ਰੱਖੋ।
ਬੰਕ ਪ੍ਰਿਥੀ ਪਰ ਪ੍ਰਾਪਤ ਪਾਨੀ,
ਔਰ ਵਰਖਾ ਹੋਣ ਕਰਕੇ ਧਰਤੀ ਦੇ ਉੱਪਰ ਬਹੁਤ ਚਿੱਕੜ ਹੈ।
ਗਮਨ ਕਠਨ ਮਗ ਕੋ ਲਿਹ ਜਾਨੀ,
ਤੇ ਹੁਣ ਤੁਸੀਂ ਦਿੱਲੀ ਜਾਣਾ ਚਾਹੁੰਦੇ ਹੋ ਤਾਂ ਇਸ ਵੇਲੇ ਰਸਤੇ ਵਿੱਚ ਜਾਣਾ ਬੜਾ ਕਠਿਨਾਈ ਵਾਲਾ ਕੰਮ ਹੈ।
ਸੁਣ ਕਰ ਸੈਫ ਦੀਨ ਕੀ ਬੇਨਤੀ,
ਸੈਫ ਦੀਨ ਦੀ ਬੇਨਤੀ ਸੁਣ ਕੇ
ਕਰਨ ਕੂਚ ਕੀ ਤਜ ਕਰ ਗਿਣਤੀ,
ਔਰ ਚਾਲੇ ਪਾਉਣ ਦਾ ਖਿਆਲ ਗਿਣਤੀ ਛੱਡ ਦਿੱਤੀ ਸਤਿਗੁਰਾਂ ਨੇ ਅੱਗੇ ਜਾਣ ਦੀ।
ਕਰਿਓ ਬਚਨ ਤੁਮ ਆਸੀ ਕਹਿਓ,
ਹਜ਼ੂਰ ਨੇ ਕਿਹਾ ਸੈਫ ਦੀਨ ਤੂੰ ਅੱਛਾ ਬਚਨ ਕੀਤਾ ਹੈ, ਸਹੀ ਕਿਹਾ ਹੈ।
ਮਗ ਪ੍ਰਸਥਾਨ ਸਮਾਂ ਨਹਿ ਲਹਿਓ,
ਔਰ ਰਸਤੇ ਤੇ ਚੱਲਣ ਦਾ ਇਸ ਵੇਲੇ ਸਮਾਂ ਨਹੀਂ ਹੈ।
ਸਰਬ ਰੀਤ ਕਰ ਸੰਕਟ ਹੋਤ,
ਔਰ ਇਸ ਤਰ੍ਹਾਂ ਵਰਖਾ ਰੁੱਤ ਵਿੱਚ ਜਾਣਾ ਤੇ ਹਰ ਤਰ੍ਹਾਂ ਦਾ ਸੰਕਟ ਹੀ ਹੁੰਦਾ, ਤਕਲੀਫ਼ ਹੁੰਦੀ ਆ।
ਤ੍ਰੇਗਨ ਜੀਵ ਬੁਲੰਦ ਅਦੋਤ,
ਬਹੁਤ ਜ਼ਿਆਦਾ ਘਾਹ ਭਾਵ ਹੁੰਦਾ ਹੈ ਰਸਤੇ ਵਿੱਚ, ਅਤੇ ਉੱਥੇ ਕਈ ਤਰ੍ਹਾਂ ਦੇ ਠੂਹੇ ਸੱਪ ਆਦਿਕ ਪੈਦਾ ਹੋਏ ਹੁੰਦੇ ਨੇ।
ਵਰਖਾ ਸਕਲ ਬਤਾਵੇ ਜਬੈ,
ਜਦੋਂ ਸਾਰਾ ਵਰਖਾ ਦਾ ਮੌਸਮ ਲੰਘ ਜਾਏਗਾ,
ਕਰਹਿ ਕੂਚ ਡੇਰਾ ਹਮ ਤਬੈ,
ਤਦੋਂ ਅਸੀਂ ਇੱਥੋਂ ਕੂਚ ਕਰਾਂਗੇ, ਚਾਲਾ ਪਾਵਾਂਗੇ।
ਤਹਿ ਗੁਰ ਬਸੇ ਦੇਨ ਕੋ ਸ਼ੇਮ,
ਇਹਨੂੰ ਸੁਖ ਦੇਣ ਵਾਸਤੇ, ਇਹਦੀ ਮਨ ਦੀ ਖੁਸ਼ੀ ਦੇਣ ਵਾਸਤੇ ਸਤਿਗੁਰੂ ਨੇ ਵਾਸਾ ਕਰ ਲਿਆ।
ਸੈਫ ਦੀਨ ਦੀਰਘ ਔਰ ਪ੍ਰੇਮ,
ਸੈਫ ਦੀਨ ਦੇ ਹਿਰਦੇ ਚ ਬਹੁਤ ਡਾਢਾ ਪ੍ਰੇਮ ਸੀ।
ਕਰਹਿ ਭਾਵ ਕੋ ਨੀਤ ਨਵੀਨ,
ਨਿਤ ਨਵਾਂ ਪ੍ਰੇਮ ਭਾਵ ਭਾਵਨਾ ਕਰਦਾ ਸੀ ਜ਼ਿਆਦਾ ਹੀ।
ਪਰਚਹਿ ਗੁਰ ਟਿਗ ਰਹਿ ਪਰਵੀਨ,
ਸਤਿਗੁਰੂ ਦੇ ਪਾਸ ਹੀ ਬਹੁਤਾ ਸਮਾਂ ਇਹਦਾ ਮਨ ਪਰਚਿਆ ਰਹਿੰਦਾ ਸੀ, ਬੜਾ ਸਿਆਣਾ ਸੀ ਸੈਫ ਅਲੀ ਖਾਨ।
ਦੋਹਰਾ ਬਸੇ ਚੁਮਾਸਾ ਸਤਿਗੁਰੂ ਡੇਰਾ ਕੀਨ ਮੁਕਾਮ,
ਔਰ ਸਤਿਗੁਰੂ ਜੀ ਨੇ ਇੱਥੇ ਡੇਰਾ ਰੱਖਿਆ ਅਤੇ ਇਉਂ ਚੁਮਾਸੇ ਦੇ ਦਿਨ ਇੱਥੇ ਕੱਟੇ।
ਸੇਵ ਸੈਫ ਦੀਨ ਸੇਵਾ ਕਰੈ ਨਿਤ ਪ੍ਰਤ ਆਏ ਸਲਾਮ,
ਸੈਫ ਦੀਨ ਸੇਵਾ ਕਰਦਾ ਸੀ ਨਿਤ ਪ੍ਰਤੀ ਦਿਨ ਆ ਕੇ ਹਜ਼ੂਰ ਦੇ ਚਰਨਾਂ 'ਚ ਸਲਾਮਾਂ ਭਾਵ ਵੰਦਨਾ ਕਰਦਾ ਸੀ।
ਜਾਓ ਪਈ ਸੰਗਤ ਗੁਰ ਕੀ ਠਾਨ ਹਮੇਸ਼ੂ,
ਹਮੇਸ਼ਾ ਸਤਿਗੁਰਾਂ ਦੀ ਰੋਜ਼ ਸੰਗਤ ਕਰਦਾ ਸੀ ਸੈਫ ਦੀਨ।
ਤੈਓ ਤੈਓ ਚਿਤ ਮਹਿ ਪ੍ਰੇਮ ਵਿਸ਼ੂ,
ਤਿਵੇਂ ਤਿਵੇਂ ਮਨ ਅੰਦਰ ਜ਼ਿਆਦਾ ਪ੍ਰੇਮ ਵੱਧਦਾ ਸੀ।
ਕਬ ਹੂੰ ਲੈ ਨਿਜ ਸੰਗ ਸਿਧਾਰ,
ਕਦੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਮਹਿਲਾਂ 'ਚ ਲੈ ਜਾਂਦਾ ਸੀ।
ਸਦਨ ਆਪਣੇ ਜਾਏ ਬਿਠਾ ਰਹਿ,
ਔਰ ਆਪਣੇ ਘਰ ਵਿੱਚ ਜਾ ਕੇ ਸਤਿਗੁਰੂ ਨੂੰ ਸਤਿਕਾਰ ਵਾਲੀ ਥਾਂ 'ਤੇ ਬਿਠਾਉਂਦਾ ਸੀ, ਉੱਚੀ ਥਾਂ।
ਪਰਚੇ ਰਹੇ ਇਹਾਂ ਚਿਰ ਕਾਲਾ,
ਔਰ ਇੱਛਾ ਹੁੰਦੀ ਸੀ ਉਹਦੀ ਕਿ ਸਤਿਗੁਰੂ ਜੀ ਲੰਮਾ ਸਮਾਂ ਘਰ 'ਚ ਰਹਿਣ ਮੇਰੇ ਪਾਸ।
ਜਾਂ ਤੇ ਠਾਨਤ ਜਿਤਨ ਵਿਸਾਲਾ,
ਇਸ ਕਰਕੇ ਬੜਾ ਰੋਜ਼ ਯਤਨ ਕਰਦਾ ਸੀ।
ਅਨਕ ਭਾਂਤ ਕੀ ਬਾਤ ਸੁਣਾਵੇ,
ਅਨੇਕਾਂ ਤਰ੍ਹਾਂ ਘਰਾਂ ਦੀਆਂ ਗੱਲਾਂ ਵੀ ਸਤਿਗੁਰਾਂ ਨਾਲ ਕਰਦਾ ਸੀ।
ਘਰ ਅੰਤਰ ਕੈ ਬਾਗ ਦਿਖਾਵੇ,
ਤੇ ਘਰ ਦੇ ਅੰਦਰ ਜਿਹੜਾ ਬਗੀਚਾ ਸੀ ਉਹ ਵੀ ਸਤਿਗੁਰੂ ਨੂੰ ਵਿਖਾਉਂਦਾ ਸੀ, ਹਜ਼ੂਰ ਟਹਿਲਦੇ ਸਨ।
ਬਾਹਰ ਫਰਸ਼ ਸੁੰਦਰ ਡਸਵਾਵੇ,
ਫਿਰ ਬੜਾ ਸੁੰਦਰ ਫਰਸ਼ ਭਾਵ ਗਿਲਮ ਗਲੀਚੇ ਵਿਛਾਉਂਦਾ ਸੀ।
ਘਰ ਬੇਨਤੀ ਸਨਮਾਨ ਬਿਠਾਵੇ,
ਬੇਨਤੀ ਕਰਕੇ ਬੜੇ ਸਨਮਾਨ ਨਾਲ ਸਤਿਗੁਰੂ ਨੂੰ ਆਦਰ ਨਾਲ ਬਿਠਾਉਂਦਾ ਸੀ।
ਇੱਕ ਦੋ ਜਾਮ ਸਦਨ ਮਹਿ ਰੱਖੇ,
ਇਸ ਤਰ੍ਹਾਂ ਇੱਕ ਦੋ ਪਹਿਰ ਸਤਿਗੁਰੂ ਨੂੰ ਘਰ ਚ ਰੱਖਦਾ ਸੀ ਰੋਜ਼।
ਖੇਲਣ ਹਿੱਤ ਪੁੰਨ ਪੁੰਨ ਮੁਖ ਭਾਖੇ,
ਇਸ ਪ੍ਰਕਾਰ ਸੈਰ ਸਪਾਟਾ ਕਰਨ ਲਈ ਬਾਰ ਬਾਰ ਕਹਿੰਦਾ ਸੀ ਹਜ਼ੂਰ ਨੂੰ ਕਿ ਇੱਥੇ ਟਿਕੋ।
ਖਾਣ ਪਾਣ ਕੀ ਸੇਵਾ ਕਰੇ,
ਪ੍ਰਸ਼ਾਦ ਪਾਣੀ ਦੀ ਹਰ ਤਰ੍ਹਾਂ ਨਾਲ ਸੇਵਾ ਕਰਦਾ ਸੀ।
ਸਿਵਰ ਵਿਖੇ ਵਸਤੂ ਸਭ ਧਰੇ,
ਔਰ ਜਿੱਥੇ ਹਜ਼ੂਰ ਦਾ ਡੇਰਾ ਹੈ ਉੱਥੇ ਹਰ ਤਰ੍ਹਾਂ ਨਾਲ ਚਿੰਤਾ ਕਰਕੇ ਆਪ ਖਿਆਲ ਕਰਕੇ ਸਭ ਚੀਜ਼ਾਂ ਪਹੁੰਚਾਉਂਦਾ ਸੀ।
ਕ੍ਰਿਤ ਮਿਸ਼ਟਾਨ ਅੰਨ ਗੰਨ ਨੀਕੇ,
ਬਹੁਤ ਜ਼ਿਆਦਾ ਮਿੱਠੇ ਪਦਾਰਥ ਭਾਵ ਗੁੜ ਸ਼ੱਕਰ ਆਦਿਕ ਔਰ ਘਿਓ ਆਦਿਕ ਸਾਰੇ ਸੋਹਣੇ ਪਦਾਰਥ।
ਅਪਰ ਆਹਾਰ ਜਾਂ ਭਾਵਤ ਜੀ ਕੇ,
ਹੋਰ ਵੀ ਭੋਜਨ ਜੋ ਮਨ ਨੂੰ ਚੰਗੇ ਲੱਗਣ ਵਾਲੇ ਹਨ ਸੋਹਣੇ।
ਦੁਗਧ ਦਧੀ ਤੇ ਆਦਿਕ ਜੇਈ,
ਔਰ ਦੁੱਧ ਦਹੀਂ ਆਦਿਕ।
ਹਿੰਦਨ ਤੇ ਪਹਚਾਵਤ ਤੇਈ,
ਆਪਣੇ ਘਰੋਂ ਨਹੀਂ ਕਿ ਮੈਂ ਮੁਸਲਮਾਨ ਹਾਂ, ਸ਼ਾਇਦ ਸਤਿਗੁਰੂ ਪਸੰਦ ਨਾ ਕਰਨ, ਕਈ ਹਿੰਦੂਆਂ ਦੇ ਘਰ ਸੀ ਸ਼ਰਧਾਲੂਆਂ ਦੇ, ਉਹਨਾਂ ਦੇ ਘਰੋਂ ਪਹੁੰਚਾਉਂਦਾ ਸੀ।
ਚਾਹੀਅਤ ਵਸਤ ਸਿਵਰ ਮਹਿ ਜੋਏ,
ਜੋ ਵੀ ਸਤਿਗੁਰੂ ਦੇ ਡੇਰੇ ਵਿੱਚ ਵਸਤੂਆਂ ਚਾਹੀਦੀਆਂ ਸਨ।
ਨਿਜ ਬੁੱਧ ਤੇ ਪੈ ਜੈ ਤੈ ਸੋਏ,
ਆਪਣੀ ਬਲ ਬੁੱਧੀ ਅਨੁਸਾਰ ਉਹ ਭੇਜਦਾ ਸੀ।
ਫਲ ਰਸਾਲ ਕੇ ਸਵਾਦਲ ਜੇਤੇ,
ਔਰ ਜਿਹੜੇ ਅੰਬਾਂ ਦੇ ਫਲ ਹੁੰਦੇ ਸੀ ਅੰਬ ਫਲ, ਉਹ ਬੜੇ ਸਵਾਦ ਹੀ ਜਿਹੜੇ ਸੀ ਭੇਜਦਾ ਸੀ।
ਬੀਨ ਬੀਨ ਕਰ ਪਠਵੇ ਤੇਤੇ,
ਚੁਣ ਚੁਣ ਕੇ ਮੋਟੇ ਮੋਟੇ ਪੱਕੇ ਹੋਏ ਅੰਬ ਭੇਜਦਾ ਸੀ।
ਦੂਰ ਦੂਰ ਤੈ ਕਰਹਿ ਮੰਗਾਵਨ,
ਦੂਰ ਦੁਰਾਡਿਆਂ ਇਲਾਕਿਆਂ ਤੋਂ ਮੰਗਾਉਂਦਾ ਸੀ।
ਦੇਖ ਦੇਖ ਕਰ ਜੋ ਮਨ ਭਾਵਨ,
ਵੇਖ ਵੇਖ ਕੇ ਚੁਣ ਚੁਣ ਕੇ ਜਿਹੜੇ ਉਹਦੇ ਮਨ ਨੂੰ ਪਸੰਦ ਆਉਂਦੇ ਸੀ ਉਹ ਭੇਜਦਾ ਸੀ।
ਜਾਮਨ ਫਲ ਆੜੂ ਅਰ ਖਿਰਨੀ,
ਔਰ ਜਾਮਨੂ ਦੇ ਫਲ ਆੜੂ ਖਿਰਨੀਆਂ।
ਜੇ ਲਗਵਾਏ ਰੱਖੇ ਨਿਜ ਧਰਨੀ,
ਜਿਹੜੇ ਆਪਣੀ ਜ਼ਮੀਨ ਦੇ ਵਿੱਚ ਇਹਨੇ ਬੂਟੇ ਲਵਾਏ ਹੋਏ ਸਨ।
ਦਾਰਮ ਦੀਰਘ ਦਾਨੇ ਜੋਏ,
ਔਰ ਆ ਜਿਹੜੇ ਅਨਾਰਾਂ ਦੇ ਫਲ ਸੀ ਜਿਨ੍ਹਾਂ 'ਚ ਮੋਟੇ ਮੋਟੇ ਦਾਣੇ ਸਨ ਪੱਕੇ ਹੋਏ ਅਨਾਰ।
ਕਰ ਕਰ ਪ੍ਰੇਮ ਪਠਾਵੇ ਸੋਏ,
ਬਹੁਤ ਪ੍ਰੇਮ ਦੇ ਸਹਿਤ ਭੇਜਦਾ ਹੈ।
ਇਤਿਹਾਸਿਕ ਸੇਵਾ ਕਹੁ ਠਾਨ,
ਇਹੋ ਜੀ ਕਈ ਤਰ੍ਹਾਂ ਦੀ ਸੇਵਾ ਕਰਦਾ।
ਜਨਮ ਸੁਧਾਰਿਓ ਆਪਣ ਮਹਾਨ,
ਦੇਖੋ ਵੀ ਮੁਸਲਮਾਨ ਹੀ ਸੀ ਤੇ ਉਹਨੇ ਆਪਣਾ ਜਨਮ ਸੁਧਾਰ ਲਿਆ।
ਦੇਹ ਤੁਰੰਗਨ ਕੋ ਤ੍ਰਿਣ ਦਾਣਾ,
ਜਿਹੜੇ ਸਤਿਗੁਰੂ ਦੇ ਸਵਾਰੀ ਲਈ ਜਾਂ ਸਿੱਖਾਂ ਲਈ ਘੋੜੇ ਸਨ ਉਹਨਾਂ ਨੂੰ ਨਿਹਾਰੀਆਂ ਦਾਣੇ ਆਦਿਕ।
ਪੈ ਪੁਸ਼ਟ ਠਾਡੇ ਤੇ ਸਥਾਨਾ,
ਤੇ ਹੁਣ ਘੋੜੇ ਚੱਲਦੇ ਨਹੀਂ ਸੀ ਕਿਤੇ ਵਰਤੋਂ 'ਚ ਨਹੀਂ ਆ ਰਹੇ, ਇਸ ਕਰਕੇ ਸਰੀਰ ਤਕੜੇ ਹੋ ਰਹੇ ਹਨ ਛੱਕ ਛੱਕ ਕੇ।
ਹਿੰਮਤ ਸਾਵਨ ਭਾਦੋਂ ਦੋਏ ਮਾਸ,
ਇਸ ਤਰ੍ਹਾਂ ਸਾਉਣ ਤੇ ਭਾਦਰੋਂ ਦੇ ਦੋਵੇਂ ਮਹੀਨੇ।
ਕਰੇ ਬਤਾਵਨ ਸਤਿਗੁਰ ਵਾਸ,
ਸਤਿਗੁਰੂ ਜੀ ਨੇ ਇੱਥੇ ਵੱਸ ਕੇ ਬਤੀਤ ਕੀਤੇ।
ਮਾਸ ਅਸੌਜ ਆਏ ਪੁੰਨ ਗਏਓ,
ਅੱਸੂ ਦਾ ਮਹੀਨਾ ਆ ਗਿਆ ਹੈ।
ਅਵਰਿੰਗ ਇੱਕ ਦਿਨ ਬੈਠਤ ਭੈਓ,
ਉੱਧਰ ਦਿੱਲੀ ਵਿਖੇ ਔਰੰਗਾਬਾਦ ਸ਼ਾਹ ਬੈਠਾ ਹੋਇਆ ਸੀ।
ਚੱਲਿਓ ਪ੍ਰਸੰਗ ਗੁਰੂ ਕੋ ਤਹਾਂ,
ਉਹਦੇ ਅਹਿਲਕਾਰਾਂ ਨੇ ਫਿਰ ਵਾਰਤਾ ਤੋਰ ਦਿੱਤੀ ਵੀ ਗੁਰੂ ਸਾਹਿਬ ਆਏ ਨਹੀਂ ਹਨ।
ਅਬ ਲਾਓ ਨਹਿ ਆਏ ਰਹਿ ਕਹਾਂ,
ਤੇ ਹੁਣ ਤੱਕ ਪਹੁੰਚੇ ਨਹੀਂ, ਕਿੱਥੇ ਰਹਿ ਗਏ ਗੁਰੂ ਤੇਗ ਬਹਾਦਰ ਜੀ।
ਹੁਣ ਅਹਿਦੀ ਦਵੈ ਕੀ ਨੈ ਤਿਆਰੀ,
ਫਿਰ ਦੋ ਅਹਿਦੀ ਇਹ ਤਿਆਰ ਕੀਤੇ ਜਾਣ ਵਾਸਤੇ।
ਕਰਤਾ ਗੀਦ ਬੇਸਾਲ ਵਿਚਾਰੀ,
ਚੰਗੀ ਤਰ੍ਹਾਂ ਉਹਨਾਂ ਨੂੰ ਤਗੀਦ ਕੀਤੀ।
ਆਪਣੇ ਸੰਗ ਜਾਇ ਕਰ ਅੰਨ,
ਕਿ ਜਾਓ ਉਸ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਨਾਲ ਲੈ ਕੇ ਆਉਣਾ।
ਅਪਰ ਫਰੇਵ ਕਰਹਿ ਨਹਿ ਮੰਨ,
ਜੇ ਹੋਰ ਕੋਈ ਵਲ ਛਲ ਕਰਨਗੇ ਕੋਈ ਬਹਾਨਾ ਬਣਾਉਣਗੇ ਤਾਂ ਤੁਸੀਂ ਮੰਨਣਾ ਨਹੀਂ।
ਦਿਨ ਬਿਨ ਅਟਕ ਰਹਿਓ ਬਡ ਕਾਜਾ,
ਉਹਨਾਂ ਦੇ ਆਉਣ ਤੋਂ ਬਗੈਰ ਮੇਰਾ ਬੜਾ ਵੱਡਾ ਕੰਮ ਅਟਕਿਆ ਹੋਇਆ, ਭਾਵ ਹਿੰਦੁਸਤਾਨ ਦੇ ਹਿੰਦੂਆਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ।
ਜਨ ਹਿੰਦਨ ਕੋ ਦਿਡ ਦਰਵਾਜਾ,
ਔਰ ਮੰਨੋ ਕਿ ਹਿੰਦੂ ਧਰਮ ਦੇ ਲੋਕਾਂ ਦਾ ਪੱਕਾ ਦਰਵਾਜਾ ਉਹ ਗੁਰੂ ਤੇਗ ਬਹਾਦਰ ਸਾਹਿਬ ਹੈ।
ਆਪਣੀ ਅਜ਼ਮਤ ਮੋਹੇ ਦਿਖਾਵੇ,
ਜਾਂ ਤਾਂ ਆਪਣੀ ਕਰਾਮਾਤ ਵਿਖਾਉਣਗੇ ਆਤਮਕ ਸ਼ਕਤੀ,
ਨਾਤਰ ਸ਼ਰ੍ਹਾਂ ਵਿੱਚ ਅਬ ਆਵੇ,
ਤੇ ਜਾਂ ਫਿਰ ਹੁਣ ਸ਼ਰ੍ਹਾਂ ਵਿੱਚ ਉਹਨਾਂ ਨੂੰ ਆਉਣਾ ਪਵੇਗਾ।
ਆਹਨੋ ਸਾਥ ਨਾ ਤਜ ਕਰ ਫਿਰੋ,
ਔਰ ਨਾਲ ਲੈ ਕੇ ਆਉਣਾ, ਛੱਡ ਕੇ ਵਾਪਸ ਨਹੀਂ ਮੁੜਨਾ।
ਖਬਰ ਪਠਾਓ ਤਿੰਨ ਕੇ ਦਰ ਪਰਾਓ,
ਔਰ ਜੇ ਨਾ ਮੰਨਣਗੇ ਆਉਣ ਵਾਸਤੇ ਤੁਸਾਂ ਨੇ ਫਿਰ ਖਬਰ ਭੇਜ ਦੇਣੀ ਕਿ ਮੰਨਦੇ ਨਹੀਂ ਪਰ ਆਪ ਉੱਥੇ ਰਹਿਣਾ।
ਸੁਨਤਾ ਗੀਤ ਸ਼ਾਹ ਤੇ ਜ਼ੋਰ,
ਔਰ ਇਸ ਤਰ੍ਹਾਂ ਬਾਦਸ਼ਾਹ ਕੋਲੋਂ ਬੜੀ ਜ਼ੋਰ ਵਾਲੀ ਦਾਬੇ ਵਾਲੀ ਤਗੀਦ ਸੁਣ ਕੇ
ਅਹਿਦੀ ਚਲੇ ਅਨੰਦਪੁਰ ਔਰ
ਉਹ ਦੋ ਅਹਿਦੀਏ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ
ਚੜ ਖਾਟਨ ਪਰ ਕਾਡ ਬਿਕਾ ਬਿਗਾਰੀ
ਔਰ ਬਿਗਾਰੀ ਲੋਕਾਂ ਨੂੰ ਜਿਹੜੇ ਸੀ ਵਿਗਾਰੀ ਉਹਨਾਂ ਦੇ ਤਾਂ ਮੰਜੇ ਚੁਕਾ ਲਏ ਮੰਜੇ 'ਤੇ ਚੜ੍ਹ ਬੈਠੇ
ਸੀਸ ਉਠਾਏ ਜਾਹੇ ਅਗਾਰੀ
ਉਹ ਜਿਹੜੇ ਵਿਗਾਰੀ ਲੋਕ ਸੀ ਇਹਨਾਂ ਦਾ ਮੰਜਾ ਚੱਕ ਕੇ ਅੱਗੇ ਅੱਗੇ ਲਈ ਜਾਂਦੇ ਸਨ
ਗ੍ਰਾਮ ਗ੍ਰਾਮ ਮੈਂ ਹੁਕਮ ਕਰੰਤੇ
ਜਿਹੜਾ ਪਿੰਡ ਸ਼ਹਿਰ ਰਸਤੇ 'ਚ ਆਉਂਦਾ ਸੀ ਲੋਕਾਂ 'ਤੇ ਹੁਕਮ ਚਲਾਉਂਦੇ ਸਨ ਅਹਿਦੀਏ
ਖਾਣ ਪਾਨ ਤਿੰਨ ਤਿੰਨ ਲੇ ਗਮਨੰਤੇ
ਉਹਨਾਂ ਤੋਂ ਆਪਣੀ ਖੁਰਾਕ ਲੈ ਕੇ ਖਾ ਪੀ ਕੇ ਫਿਰ ਅੱਗੇ ਚੱਲ ਪੈਂਦੇ ਸੀ
ਮਗ ਅਲੰਘ ਕਰ ਸਗਰੇ ਗਏ
ਸਾਰਾ ਪੈਂਡਾ ਤੈਅ ਕਰਕੇ ਗਏ
ਜਾਏ ਪ੍ਰਵੇਸ਼ ਅਨੰਦਪੁਰ ਭੈ
ਸ੍ਰੀ ਅਨੰਦਪੁਰ ਸਾਹਿਬ ਜਾ ਪ੍ਰਵੇਸ਼ ਕੀਤਾ
ਬੂਝੀ ਸੋਧ ਗੁਰਦਹਾ ਨਾ ਪਾਏ
ਉੱਥੋਂ ਖਬਰਸਾਰ ਪੁੱਛੀ ਕਿ ਸਤਿਗੁਰੂ ਜੀ ਕਿੱਥੇ ਨੇ ਤਾਂ ਉੱਥੇ ਪ੍ਰਾਪਤ ਨਾ ਹੋਏ ਭਾਵ ਮਿਲੇ ਨਾ
ਕਹਾਂ ਅਹੈ ਕੋ ਨਹੀਂ ਬਤਾਏ
ਤੇ ਕੋਈ ਨਹੀਂ ਦੱਸਦਾ ਕਿ ਸਤਿਗੁਰੂ ਇਸ ਵੇਲੇ ਕਿੱਥੇ ਨੇ
ਚਿੰਤ ਕਹਾਂ ਅਬ ਕਰੇ
ਅਹਿਦੀਏ ਚਿੰਤਾ ਦੇ ਵਸੀਕਾਰ ਹੋਏ ਵੀ ਹੁਣ ਅਸੀਂ ਕੀ ਕਰੀਏ
ਗੁਰ ਕੀ ਸੋਧ ਨਹਿ ਸਰਵਨੀ ਪਰੈ
ਗੁਰੂ ਤੇਗ ਬਹਾਦਰ ਜੀ ਬਾਰੇ ਕੋਈ ਖਬਰ ਕੰਨੀ ਨਹੀਂ ਪੈ ਰਹੀ
ਕੀਰਤਨ ਕੀਰਤਕ ਦਿਨ ਰਹਿ ਬਹੁਰ ਪਿਆਨੇ
ਕੁਝ ਕੁ ਦਿਨ ਅਨੰਦਪੁਰ ਸਾਹਿਬ ਰਹਿ ਕੇ ਫਿਰ ਇਹ ਚੱਲ ਪਏ ਅਹਿਦੀਏ
ਹੋਏ ਸਦਾਸਰ ਅਸ ਮਨ ਜਾਣੇ
ਮਨ ਵਿੱਚ ਇਹਨਾਂ ਜਾਣਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਸਿੱਖਾਂ ਦਾ ਗੜ੍ਹ ਹੈ ਉੱਥੇ ਹੋਣਗੇ ਗੁਰੂ ਤੇਗ ਬਹਾਦਰ ਜੀ
ਤਦਰਵ ਪਾਰ ਅਲੰਘ ਤਬ ਚਾਲੇ
ਔਰ ਸਤਲੁਜ ਦਰਿਆ ਲੰਘ ਕੇ ਅੱਗੇ ਚੱਲੇ
ਦੁਆਬੇ ਦੇਸ਼ ਦੇਖ ਕਰ ਭਾਲੇ
ਜਿਹੜਾ ਦੁਆਬਾ ਦੇਸ਼ ਆ ਉੱਥੇ ਵੀ ਖੋਜਬੀਨ ਕੀਤੀ ਇਹਨਾਂ ਨੇ
ਮੋਹਰ ਬਿਪਾਸਾ ਉਤਰੇ ਪਾਰ
ਫਿਰ ਬਿਆਸਾ ਦਰਿਆ ਪਾਰ ਕੀਤਾ
ਖੋਜੈ ਜਹੈ ਕਹਿ ਨਰਨ ਉਚਾਰ
ਜਿੱਧਰ ਕਿੱਧਰ ਖੋਜ ਕੀਤੀ ਲੋਕਾਂ ਨੂੰ ਪੁੱਛਿਆ
ਸ੍ਰੀ ਅੰਮ੍ਰਿਤਸਰ ਪਹੁੰਚੇ ਜਾਏ
ਇਹ ਖੋਜ ਕਰਦੇ ਕਰਦੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ
ਇਕੱਠੇ ਕਰਮ ਸੰਦ ਸਮਦਾਇ
ਤੇ ਉੱਥੇ ਉਸ ਵੇਲੇ ਜਿਹੜਾ ਪ੍ਰਬੰਧ ਸੀ ਮਸੰਦਾਂ ਕੋਲ ਸੀ ਅੰਮ੍ਰਿਤਸਰ ਦੇ ਮਸੰਦਾਂ ਕੋਲ
ਬੂਝਣ ਕਰੀ ਗੁਰੂ ਕੀ ਗਾਥ
ਉਹਨਾਂ ਮਸੰਦਾਂ ਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਸਾਰੀ ਵਾਰਤਾ ਪੁੱਛੀ
ਆਪ ਕਿਸ ਥਲ ਮਹਿ ਤੁਮਰੂ ਨਾਥ
ਤੇ ਤੁਹਾਡੇ ਗੁਰੂ ਤੇਗ ਬਹਾਦਰ ਜੀ ਇਸ ਵੇਲੇ ਕਿੱਥੇ ਹਨ ਦੱਸੋ
ਜੋ ਤੁਮ ਕਰੋ ਦਰਾਵਨ ਤਿਨੈ
ਅਗਰ ਜੇ ਆਪਣੇ ਗੁਰੂ ਨੂੰ ਤੁਸੀਂ ਛੁਪਾ ਕੇ ਰੱਖੋਗੇ
ਸ਼ਾਸ ਜਾਇ ਦਹਿ ਗੋ ਕਨੈ
ਤੇ ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਸਾਰਿਆਂ ਨੂੰ ਬੜੀ ਸਜ਼ਾ ਦੇਵੇਗਾ
ਸਦਨ ਖਸੋਟਾ ਵਹਿਰ ਨਕਾਰ ਹੈ
ਇਹ ਘਰ ਬਾਰ ਤੁਹਾਡੇ ਖੋਹ ਲਵੇਗਾ ਤੁਹਾਨੂੰ ਘਰਾਂ ਚੋਂ ਬਾਹਰ ਕੱਢ ਦੇਵੇਗਾ
ਬੰਦ ਕੈਦ ਕਰ ਤੁਮ ਕਹੋ ਮਾਰ ਹੈ
ਤੇ ਕੈਦ ਵਿੱਚ ਬੰਦ ਕਰਕੇ ਤੁਹਾਨੂੰ ਦੁੱਖ ਤਸੀਹੇ ਦੇ ਦੇ ਮਰਵਾ ਦੇਵੇਗਾ ਬਾਦਸ਼ਾਹ ਇਉਂ ਡਰਾਵਾ ਦਿੱਤਾ
ਸੁਣ ਮਸੰਦ ਪਾਇਓ ਵੱਡ ਤਰਾਸਾ
ਇਨਾਇਦੀਆਂ ਦੀ ਗੱਲ ਸੁਣ ਕੇ ਮਸੰਦ ਜਿਹੜੇ ਸੀ ਬਹੁਤ ਡਰ ਗਏ
ਕਹਿਓ ਦੇਖ ਲਿਓ ਸਕਲੇ ਵਾਸਾ
ਉਹਨਾਂ ਨੂੰ ਪਤਾ ਹੀ ਕੁਛ ਨਹੀਂ ਸੀ ਉਹ ਕਹਿਣ ਲੱਗੇ ਸਾਡੇ ਘਰਾਂ ਦੀ ਤਲਾਸ਼ੀ ਲੈ ਲਓ
ਕਹਿ ਕੂਰ ਨਹਿ ਦੋਸ਼ ਲਗਾਵੋ
ਤੁਸੀਂ ਐਵੇਂ ਸਾਡੇ ਤੇ ਦੋਸ਼ ਲਾ ਰਹੇ ਹੋ ਅਸੀਂ ਝੂਠ ਨਹੀਂ ਬੋਲਦੇ
ਹਮ ਗਰੀਬ ਸਗਰੇ ਲਖ ਪਾਵੋ
ਅਸੀਂ ਤਾਂ ਸਾਰੇ ਗਰੀਬ ਲੋਕ ਹਾਂ ਇੰਜ ਜਾਣ ਲਓ
ਇਮ ਨਿਰਣੈ ਕਰ ਕੈ ਅਹਦੀਨ
ਇਸ ਤਰ੍ਹਾਂ ਚੰਗੀ ਤਰ੍ਹਾਂ ਖੋਜਬੀਨ ਕੀਤੀ ਨਿਰਣਾ ਕੀਤਾ ਇਹਨਾਂ ਅਹਿਦੀਆਂ ਨੇ
ਸ਼ਾਹ ਨਿਕਟ ਸਦ ਲਿਖ ਪਾਠ ਦੀਨ
ਔਰ ਇਹਨਾਂ ਚਿੱਠੀ ਲਿਖ ਕੇ ਸਾਰੀ ਖਬਰਸਾਰ ਬਾਦਸ਼ਾਹ ਤੱਕ ਪਹੁੰਚਾਈ
ਕਿਤ ਹਨ ਪਾਵਤ ਖੋਜ ਤਿਹਾਰੇ
ਅਸੀਂ ਖੋਜ ਦੇ ਹਾਰ ਹੰਭ ਗਏ ਆ ਕਿਧਰੋਂ ਗੁਰੂ ਤੇਗ ਬਹਾਦਰ ਜੀ ਲੱਭੇ ਨਹੀਂ
ਦੇਸ਼ ਵਿਦੇਸ਼ ਵਿਖੇ ਨਿਹਾਰੇ
ਦੇਸ਼ ਵਿਦੇਸ਼ ਸਾਰੇ ਇਲਾਕਿਆਂ 'ਚ ਅਸੀਂ ਵੇਖ ਚੁੱਕੇ ਹਾਂ
ਸੋਨਨ ਨਰੰਗ ਕੇ ਕਿਤਕ ਸੌਰ
ਔਰ ਇਹ ਗੱਲ ਸੁਣ ਕੇ ਔਰੰਗਜ਼ੇਬ ਨੇ ਕੁਝ ਘੋੜ ਸਵਾਰ ਆਦਮੀ
ਹਿੱਤ ਖੋਜਣ ਪੱਠ ਨਿਕਟ ਕੇ ਦੂਰ
ਇੱਧਰ ਉੱਧਰ ਨੇੜੇ ਦੂਰ ਖੋਜਣ ਵਾਸਤੇ ਭੇਜ ਦਿੱਤੇ ਘੋੜਿਆਂ 'ਤੇ ਸਵਾਰ ਕਰਕੇ ਬੰਦੇ
ਜਹਾਂ ਕਹਾਂ ਕਹੁ ਵਿਚਰਨ ਲਾਗੇ
ਔਰ ਉਹ ਆਦਮੀ ਘੋੜ ਸਵਾਰ ਜਿੱਧਰ ਕਿੱਧਰ ਵਿਚਰਨ ਲੱਗੇ ਸਤਿਗੁਰੂ ਨੂੰ ਲੱਭਦੇ ਹੋਏ
ਬੂਝੈ ਜਿੱਤ ਕਿੱਤ ਪਾਛੇ ਆ ਗਏ
ਜਿੱਧਰ ਕਿੱਧਰ ਅੱਗੇ ਪਿੱਛੇ ਲੋਕਾਂ ਨੂੰ ਪੁੱਛਣ ਲੱਗੇ
ਕੇਚਿਤ ਅਹਿਦੀ ਅਸਵਾਰ
ਇਸ ਤਰ੍ਹਾਂ ਕੁਝ ਅਹਿਦੀਏ ਕੁਝ ਅਸਵਾਰ ਲੋਕ
ਵਿਚਰਤ ਦੇਸ਼ ਵਿਦੇਸ਼ ਮਝਾਰ
ਦੇਸ਼ ਵਿਦੇਸ਼ ਭਾਵ ਸਾਰੇ ਇਲਾਕਿਆਂ 'ਚ ਵਿਚਰਦੇ ਸੀ
ਹਿੱਤ ਸਤਿਗੁਰ ਸਭ ਅੰਤਰ ਜਾਮੀ
ਇੱਧਰ ਸਤਿਗੁਰੂ ਅੰਤਰ ਜਾਮੀ ਸੱਚੇ ਪਾਤਸ਼ਾਹ ਅਜੇ ਕੁਝ ਗੁਰਸਿੱਖਾਂ ਨੂੰ ਪ੍ਰੇਮੀਆਂ ਨੂੰ ਨਿਹਾਲ ਕਰਨਾ ਸੀ ਅਤੇ ਆਪ ਪਹੁੰਚਣਾ ਵੀ ਸੀ ਦਿੱਲੀ ਇਹ ਕਿਸ ਤਰ੍ਹਾਂ ਸਾਰਾ ਪ੍ਰਬੰਧ ਆਪ ਸਜੂਰ ਕਰਦੇ ਨੇ ਅੱਗੇ ਆਵੇਗਾ ਇਤਿਹਾਸ ਇਹ ਅੰਤਰਜਾਮੀ ਜਾਣਦੇ ਹਨ ਵੀ ਬਾਦਸ਼ਾਹ ਯਤਨ ਕਰ ਰਿਹਾ ਹੈ।
ਜਲ ਥਲ ਘਟ ਘਟ ਜਾਣਤ ਸਵਾਮੀ,
ਔਰ ਜਲਾਂ ਥਲਾਂ ਵਿੱਚ ਜੋ ਕੁਝ ਹੋ ਰਿਹਾ ਤਿੰਨਾਂ ਲੋਕਾਂ ਨੂੰ ਸਤਿਗੁਰੂ ਜਾਣਦੇ ਹਨ।
ਸੈਫ ਦੀਨ ਕੋ ਕੀਨ ਨਿਹਾਲ,
ਕਿਉਂ ਸੈਫ ਦੀਨ ਦੀ ਸ਼ਰਧਾ ਪੂਰੀ ਕੀਤੀ, ਦੋ ਮਹੀਨੇ ਰਹਿ ਕੇ ਨਿਹਾਲ ਕੀਤਾ।
ਬੈਠੇ ਹੋਤੇ ਕਹਿਓ ਇੱਕ ਕਾਲ,
ਇੱਕ ਦਿਨ ਬੈਠਿਆਂ ਹੋਇਆ ਹਜ਼ੂਰ ਨੇ ਵਚਨ ਕੀਤਾ।
ਅਬ ਹਮ ਚਲਿਓ ਚਾਹੇ ਕਿਤ ਆਨ,
ਹੇ ਸੈਫ ਦੀਨ ਹੁਣ ਅਸੀਂ ਕਿਸੇ ਹੋਰ ਪਾਸੇ ਜਾਣਾ ਚਾਹੁੰਦੇ ਹਾਂ।
ਬਸੇ ਚੁਮਾਸਾ ਤੁਮ ਤੁਮ ਵਚ ਮਾਨ,
ਤੇਰੀ ਬੇਨਤੀ ਮੰਨ ਕੇ ਅਸੀਂ ਚੁਮਾਸੇ ਦੇ ਦਿਨ ਇੱਥੇ ਪੂਰੇ ਕੀਤੇ ਹਨ।
ਸਤਨਾਮ ਸਿਮਰਨ ਕਰ ਸਦਾ,
ਹੁਣ ਤੈਨੂੰ ਅਸੀਂ ਉਪਦੇਸ਼ ਜਾਣ ਲੱਗੇ ਦਿੰਦੇ ਹਾਂ ਕਿ ਵਾਹਿਗੁਰੂ ਦੇ ਸੱਚੇ ਨਾਮ ਦਾ ਸਦਾ ਜਾਪ ਸਿਮਰਨ ਕਰਨਾ।
ਸੰਕਟ ਵਿਆਪ ਸਕੈ ਨਹਿ ਕਦਾ,
ਤੇਰੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੰਕਟ ਨਹੀਂ ਆਵੇਗਾ।
ਸਤ ਸੰਗਤ ਕੇ ਸੰਗ ਸੋ ਪ੍ਰੀਤ,
ਸਤ ਸੰਗੀਆਂ ਨਾਲ ਪ੍ਰੀਤ ਰੱਖਣੀ ਹੈ।
ਸੇਵਾ ਕਰੋ ਲਹੋ ਸੁਖ ਨੀਤ,
ਸੇਵਾ ਕਰਕੇ ਸਤਸੰਗੀ ਪ੍ਰੇਮੀਆਂ ਦੀ ਸੁਖ ਪ੍ਰਾਪਤ ਕਰਨਾ ਨਿਮਰਤਾ ਰੱਖ ਕੇ।
ਜਨਮ ਮਰਨ ਤੇਰੋ ਅਬ ਮਿਟਿਓ,
ਤੇਰਾ ਜਮਣਾ ਮਰਨਾ ਮਿਟ ਗਿਆ ਸਮਝ ਲੈ।
ਗੁਰੂ ਕਿਰਪਾ ਤੇ ਸੰਕਟ ਕਟਿਓ,
ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲ ਤੇਰੇ ਸਾਰੇ ਸੰਕਟ ਕੱਟੇ ਗਏ।
ਸੈਫ ਦੀਨ ਸੁਣ ਪ੍ਰੇਮ ਵਿਸਾਲਾ,
ਹਜ਼ੂਰ ਦੇ ਬਖਸ਼ਿਸ਼ ਭਰੇ ਬਚਨ ਸੁਣ ਕੇ ਸੈਫ ਦੀਨ ਨੇ ਬਹੁਤ ਪ੍ਰੇਮ ਦੇ ਨਾਲ
ਪੈ ਸੱਜਲ ਲੋਚਨ ਤੇ ਸਕਾਲਾ,
ਔਰ ਜਿਹੜੇ ਉਹਦੇ ਨੇਤਰ ਸੀ ਵਿਰਾਗ ਦੇ ਜਲ ਨਾਲ ਭਰ ਗਏ ਉਸ ਵੇਲੇ।
ਮੋਚਿਤ ਮੋਚਿਤ ਸਾਥ ਨਾ ਚਾਹੇ,
ਸੱਚੇ ਪਾਤਸ਼ਾਹ ਮੇਰਾ ਜੋ ਚਿੱਤ ਹੈ ਆਪ ਜੀ ਦਾ ਸਾਥ ਨਹੀਂ ਛੱਡਣਾ ਚਾਹੁੰਦਾ।
ਗਮਨਹ ਗੁਰੂ ਬਾਕ ਕੋ ਕਹੇ,
ਮਹਾਰਾਜ ਆਪ ਜੀ ਕੈਸਾ ਬਚਨ ਕਰ ਰਹੇ ਹੋ ਕਿ ਆਪ ਜਾਣਾ ਚਾਹੁੰਦੇ ਹੋ।
ਕਹਾਂ ਠਗੋਰੀ ਆ ਮੋਹ ਪਰ ਡਾਰੀ,
ਔਰ ਮੇਰੇ ਕੋਲੋਂ ਪੁੱਛਦੇ ਹੋ ਕਿ ਅਸੀਂ ਚਲੇ ਜਾਈਏ। ਮਹਾਰਾਜ ਮੈਂ ਕਿਵੇਂ ਇਹ ਗੱਲ ਕਹਾਂ ਕਿ ਤੁਸੀਂ ਚਲੇ ਜਾਓ, ਇਹ ਕੈਸੀ ਠੱਗ ਬੂਟੀ ਮੇਰੇ ਤੇ ਧੂੜ ਦਿੱਤੀ ਹੈ, ਤੁਸਾਂ ਮੇਰਾ ਚਿੱਤ ਨਹੀਂ ਮੰਨਦਾ ਤੁਹਾਨੂੰ ਭੇਜਣ ਲਈ।
ਮਨ ਬਸ ਰਾਵਰ ਰੱਖੋ ਸੰਗਾਰੀ,
ਜਿਵੇਂ ਹੁਣ ਬਖਸ਼ਿਸ਼ ਕੀਤੀ ਇਸੇ ਤਰ੍ਹਾਂ ਜਿਹੜਾ ਮੇਰਾ ਮਨ ਹੈ ਇਹਨੂੰ ਵਸ ਚ ਕਰਕੇ ਆਪਣੇ ਨਾਲ ਹੀ ਰੱਖਿਓ ਸੱਚੇ ਪਾਤਸ਼ਾਹ।
ਸ੍ਰੀ ਗੁਰ ਤੇਗ ਬਹਾਦਰ ਸੁਣ ਕੇ,
ਇਹਦੀ ਇਹ ਦਿਲੋਂ ਹੋਈ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ,
ਧੀਰਜ ਦੀਨ ਪ੍ਰੇਮ ਤਿਸ ਗੁਣ ਕੈ,
ਇਹਦਾ ਪ੍ਰੇਮ ਗੁਣ ਕੇ ਵਿਚਾਰ ਕੇ ਹਜ਼ੂਰ ਨੇ ਧੀਰਜ ਵਾਲੇ ਬਚਨ ਕਹੇ।
ਹਮਨੇ ਆਪ ਕਸ਼ ਕਰਨੇ ਕਾਜਾ,
ਇਹ ਸੈਫ ਦੀਨ ਅਸੀਂ ਹੋਰ ਵੀ ਕੁਝ ਕਾਰਜ ਕਰਨੇ ਹਨ।
ਨਹੀਂ ਸਾਥ ਕੋ ਨਿਭੈ ਸਮਾਜਾ,
ਇਸ ਤਰ੍ਹਾਂ ਕਦੇ ਵੀ ਸਮਾਜ ਵਿੱਚ ਕਿਸੇ ਦੇ ਨਾਲ ਸਾਥ ਨਹੀਂ ਨਿਭ ਸਕਦਾ ਸਰੀਰਕ ਤੌਰ ਤੇ।
ਨਿਤ ਪ੍ਰਤ ਉੱਠ ਕਰੋ ਠਾਨੋ ਧਿਆਨ,
ਨਿਤ ਪ੍ਰਤੀ ਦਿਨ ਉੱਠ ਕੇ ਅੰਮ੍ਰਿਤ ਵੇਲੇ ਤੇ ਧਿਆਨ ਧਰਿਆ ਕਰ ਵਾਹਿਗੁਰੂ ਦਾ ਸ਼ਬਦ ਦਾ।
ਜਿਮ ਸਮੀਪ ਤੈਸੀ ਪਹਿਚਾਨ,
ਸ਼ਬਦ ਨਾਲ ਜੁੜੇਗਾ ਤਾਂ ਇੰਜ ਸਮਝਣਾ ਕਿ ਅਸੀਂ ਤੇਰੇ ਨੇੜੇ ਹੀ ਹਾਂ।
ਇਤਿਆਦਕ ਕਹਿ ਬਹੁ ਸਮਝਾਇਓ,
ਐਸੇ ਬਚਨ ਕਰਕੇ ਸਤਿਗੁਰਾਂ ਨੇ ਇਹਨੂੰ ਬੜਾ ਸਮਝਾਇਆ, ਧੀਰਜ ਦਿੱਤੀ।
ਨੀਠ ਨੀਠ ਔਰ ਧੀਰ ਵਧਾਇਓ,
ਮਸਾਂ ਮਸਾਂ ਸਹਿਜੇ ਸਹਿਜੇ ਉਹਦੇ ਹਿਰਦੇ 'ਚ ਧੀਰਜ ਆਈ।
ਅਪਰਦਾਸ ਅਰ ਸਿੱਖ ਜੇ ਸਾਥ,
ਹੋਰ ਵੀ ਜਿੰਨੇ ਸੇਵਕ ਤੇ ਸਿੱਖ ਸਤਿਗੁਰੂ ਦੇ ਨਾਲ ਸਨ,
ਸਭ ਸੋ ਬੋਲੇ ਇਸ ਬਿਧਨਾਥ,
ਸਭਨਾਂ ਦੇ ਪ੍ਰਤੀ ਨਾਥ ਸਤਿਗੁਰੂ ਜੀ ਨੇ ਇੰਜ ਕਿਹਾ।
ਨਿਜ ਨਿਜ ਸਦਨ ਸਧਾਰਨ ਕਰੀ ਹੈ,
ਹੇ ਸਿੱਖੋ ਸੇਵਕੋ ਹੁਣ ਤੁਸੀਂ ਵੀ ਆਪੋ ਆਪਣੇ ਘਰਾਂ ਨੂੰ ਚਲੇ ਜਾਓ।
ਸੰਗ ਹਮਾਰੋ ਆਬ ਪਰਿਯਰੀ ਹੈ,
ਸਾਡਾ ਹੁਣ ਸੰਗ ਸਾਥ ਤੁਹਾਨੂੰ ਛੱਡਣਾ ਪਵੇਗਾ, ਛੱਡ ਕੇ ਚਲੇ ਜਾਓ।
ਹੁਣ ਇਕਾਕੀ ਬਣੇ ਹਮਾਰੋ,
ਸਾਡਾ ਹੁਣ ਇਕਾਂਤ ਹੋਣਾ ਭਾਵ ਇਕੱਲੇ ਹੋਣਾ ਬਣਦਾ ਹੈ।
ਅਬ ਅਬਹਿ ਸੰਗ ਹੋਏ ਅਦਕ ਦਿਖਾਰ,
ਕਿਉਂਕਿ ਹੁਣ ਤੋਂ ਬਾਅਦ ਜਿਹੜਾ ਸਾਡਾ ਸੰਗ ਕਰਨਾ ਤੁਹਾਡੇ ਲਈ ਦੁੱਖਦਾਈ ਹੋ ਸਕਦਾ ਹੈ।
ਤਹਾ ਨਾ ਸ਼ਰਧਾ ਪੁੰਨ ਰਹਿ ਆਵੇ,
ਤੇ ਜਦੋਂ ਤਕਲੀਫਾਂ ਹੋਈਆਂ ਤੇ ਫਿਰ ਤੁਹਾਡੇ ਮਨਾਂ 'ਚ ਹੋ ਸਕਦਾ ਸ਼ਰਧਾ ਨਾ ਰਹਿ ਆਵੇ।
ਰਹਿ ਸੰਗ ਸੋ ਬਹੁ ਪਛਤਾਵੇ,
ਜਿਹੜਾ ਸੰਗ ਸਾਡੇ ਰਹੇਗਾ ਉਹਨੂੰ ਪਛਤਾਉਣਾ ਪਵੇਗਾ।
ਇਸ ਕਾਰਨ ਸੁਧ ਪ੍ਰਥਮ ਜਨਾਈ,
ਇਸ ਕਾਰਨ ਕਰਕੇ ਅਸੀਂ ਆਉਣ ਵਾਲੇ ਸਮੇਂ ਦੀ ਪਹਿਲਾਂ ਖਬਰ ਤੁਹਾਨੂੰ ਦੇ ਰਹੇ ਹਾਂ।
ਚਲੇ ਜਾਹੋ ਤਜ ਹੱਠ ਅਧਿਕਾਈ,
ਬਹੁਤਾ ਹੱਠ ਨਾ ਕਰੋ, ਹੱਠ ਛੱਡ ਕੇ ਚਲੇ ਜਾਓ।
ਨਾਹੇ ਤਾਂ ਤਰਾਸ ਹੋਏਗਾ ਭਾਰੀ,
ਨਹੀਂ ਤਾਂ ਬਹੁਤ ਜ਼ਿਆਦਾ ਡਰ ਪੈਦਾ ਹੋਵੇਗਾ ਮਨਾਂ ਅੰਦਰ।
ਰਹਿ ਕੌਣ ਤਬ ਧੀਰਜ ਧਾਰੀ,
ਐਸਾ ਸਮਾਂ ਆਉਣ ਵਾਲਾ ਕਿ ਉਸ ਵੇਲੇ ਕੌਣ ਐਸਾ ਜਿਹੜਾ ਧੀਰਜ ਰੱਖ ਸਕੇਗਾ।
ਇਤਿਆਦਕ ਸਭ ਹੁਣ ਸੁਣਾਇਓ,
ਐਸੇ ਬਚਨ ਸਤਿਗੁਰਾਂ ਨੇ ਜਦੋਂ ਸਾਰਿਆਂ ਨਾਲ ਕੀਤੇ,
ਹਿਰਦੈ ਮਹਾਂ ਤਰਾਸ ਉਪਜਾਇਓ,
ਸਾਰਿਆਂ ਦੇ ਮਨਾਂ 'ਚ ਡਰ ਪੈਦਾ ਕਰ ਦਿੱਤਾ।
ਬੋਲੇ ਬੋਲੇ ਕਿਤਕ ਜੋਰ ਜੁਗ ਹਾਥ।
ਕੁਝ ਕੁ ਸਿੱਖ ਹੱਥ ਜੋੜ ਕੇ ਬੋਲੇ ਸਤਿਗੁਰਾਂ ਅੱਗੇ,
ਰਾਵਰ ਕੇ ਅਨੁਸਾਰੀ ਨਾਥ,
ਮਹਾਰਾਜ ਅਸੀਂ ਤਾਂ ਆਪ ਜੀ ਦੇ ਅਨੁਸਾਰੀ ਹਾਂ ਸਦਾਈ,
ਨਿਜ ਸੰਗ ਰੱਖ ਤੋ ਹਮ ਰਹੇ,
ਜੇ ਤੁਸੀਂ ਸਾਨੂੰ ਨਾਲ ਰੱਖਣਾ ਚਾਹੋ ਤਾਂ ਅਸੀਂ ਰਵਾਂਗੇ,
ਚਾਹੇ ਸਦਨ ਕੋ ਜੇ ਅਬ ਕਹੇ,
ਪਰ ਜੇ ਤੁਸੀਂ ਹੁਕਮ ਦਿੰਦੇ ਹੋ ਤਾਂ ਅਸੀਂ ਘਰਾਂ ਨੂੰ ਜਾਵਾਂਗੇ।
ਇਮ ਕਹਿ ਆਇਸ ਲੇਕਰ ਗਏ,
ਇੰਜ ਕਹਿ ਕੇ ਕੁਝ ਤਾਂ ਆਗਿਆ ਪ੍ਰਾਪਤ ਕਰਕੇ ਚਲੇ ਗਏ।
ਸ੍ਰੀ ਗੁਰਦੇਵ ਸੰਗ ਤਜ ਦੇ,
ਉਹਨਾਂ ਬਹੁਤਿਆਂ ਨੇ ਫਿਰ ਸਤਿਗੁਰਾਂ ਦਾ ਸੰਗ ਸਾਥ ਛੱਡ ਦਿੱਤਾ, ਚਲੇ ਗਏ ਭਾਵ ਆਗਿਆ ਲੈ ਕੇ।
500 ਗੁਰੂ ਢਿੱਗ ਰਹੇ,
5 ਘੋੜ ਸਵਾਰ ਸਿੱਖ ਫਿਰ ਸਤਿਗੁਰਾਂ ਨਾਲ ਰਹੇ ਸਨ,
ਜਿਨ੍ਹੋ ਸੰਗ ਕੋ ਹੱਠ ਬਹੁ ਗਏ,
ਜਿਨ੍ਹਾਂ ਨੇ ਸਤਿਗੁਰਾਂ ਦਾ ਸੰਗ ਕਰਨ ਦਾ ਬਹੁਤਾ ਹੱਠ ਕੀਤਾ ਕਿ ਨਹੀਂ ਮਹਾਰਾਜ ਅਸੀਂ ਇਕੱਲਿਆਂ ਨਹੀਂ ਤੁਹਾਨੂੰ ਛੱਡ ਸਕਦੇ।
ਮਤੀ ਦਾਸ ਇੱਕ ਗੁਰੂ ਦੀਵਾਨ,
ਮਹਾਰਾਜ ਸਾਹਿਬ ਦੇ ਦੀਵਾਨ ਸਾਹਿਬ ਸਨ ਭਾਈ ਮਤੀ ਦਾਸ ਜੀ,
ਰਹਿਤ ਸਮੀਪ ਸਦੀਵ ਸਜਾਨ,
ਇਹ ਹਮੇਸ਼ਾ ਸਤਿਗੁਰਾਂ ਦੇ ਨਾਲ ਰਹਿੰਦੇ ਸਨ,
ਹਿਰਦੇ ਸ਼ੁੱਧ ਸੇਵਾ ਬਹੁ ਕਰੀ,
ਸਤਿਗੁਰਾਂ ਦੀ ਸੇਵਾ ਕਰਨ ਕਰਕੇ ਇਸ ਗੁਰਮੁਖ ਦਾ ਹਿਰਦਾ ਬਹੁਤ ਸ਼ੁੱਧ ਹੋਇਆ ਹੋਇਆ ਸੀ,
ਅਜ਼ਮਤ ਲਹੀ ਕੁਮਤ ਪਰ ਹਰੀ,
ਔਰ ਖੋਟੀ ਮਤ ਦੂਰ ਹੋ ਚੁੱਕੀ ਸੀ ਤੇ ਮਾਨਸਿਕ ਸ਼ਕਤੀ ਕਰਾਮਾਤ ਤਾਕਤ ਵੀ ਕੋਲ ਸੀ ਇਹਦੇ,
ਗਿਆਨਵਾਨ ਸਮਰੱਥ ਸਭ ਰੀਤ,
ਸਭ ਤਰ੍ਹਾਂ ਕਰਕੇ ਗਿਆਨਵਾਨ ਤੇ ਸਮਰੱਥਾ ਵਾਲਾ ਸੀ ਭਾਈ ਮਤੀ ਦਾਸ,
ਧੀਰਜ ਆਦ ਬ੍ਰਿੰਦ ਗੁਣ ਚੀਤ,
ਧੀਰਜ ਆਦਿਕ ਗੁਣ ਇਹਦੇ ਅੰਦਰ ਚਿੱਤ ਵਿੱਚ ਵਸੇ ਹੋਏ ਸਨ,
ਦ੍ਰਿੜ ਮਨ ਕਹਿ ਕਰਕੇ ਸੰਗ ਨਾ ਤਿਆਗਾ,
ਇਹਨੇ ਆਪਣਾ ਮਨ ਪ੍ਰਪੱਕ ਰੱਖਿਆ, ਸਤਿਗੁਰੂ ਦਾ ਸੰਗ ਸਾਥ ਨਹੀਂ ਛੱਡਣਾ ਚਾਹਿਆ,
ਸ੍ਰੀ ਗੁਰਦੇਵ ਚਰਨ ਅਨੁਰਾਗਾ,
ਕਿਉਂਕਿ ਸਤਿਗੁਰੂ ਦੇ ਚਰਨਾਂ ਦੇ ਪਰਾਇਣ ਸੀ, ਚਰਨਾਂ ਦਾ ਪ੍ਰੇਮੀ ਸੀ ਦ੍ਰਿੜ,
ਦੂਸਰ ਰਹਿਓ ਸੰਗ ਗੁਰਦਿੱਤਾ,
ਦੂਸਰੇ ਭਾਈ ਗੁਰਦਿੱਤਾ ਜੀ ਨਾਲ ਰਹੇ ਹਨ,
ਬ੍ਰਿਧ ਕੇ ਬੰਸ ਜਨਮ ਜਿਨ ਲਿੱਤਾ,
ਬਾਬਾ ਬੁੱਢਾ ਜੀ ਦੀ ਬੰਸ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਸੀ, ਭਾਈ ਹਰਦਿੱਤਾ ਤੇ ਭਾਈ ਗੁਰਦਿੱਤਾ ਦੋ ਸਕੇ ਭਰਾ ਸਨ ਇਹ,
ਅਸ਼ਟਮ ਥਾਨ ਬਿਰਤ ਭੈਓ,
ਬਾਬਾ ਬੁੱਢਾ ਜੀ ਦੀ ਬੰਸ ਵਿੱਚ 6ਵੇਂ ਥਾਂ ਤੇ ਸਨ ਇਹ,
ਰਾਮ ਕੋਇਰ ਜਿਸ ਤੇ ਉਪਜਾਇਓ,
ਇਹਦੇ ਪੁੱਤਰ ਭਾਈ ਰਾਮ ਕੋਇਰ ਜੀ ਹੋਏ ਆ ਜਿਨ੍ਹਾਂ ਨੇ ਦਸਮ ਪਾਤਸ਼ਾਹ ਨੂੰ ਗੁਰਗੱਦੀ ਦਾ ਤਿਲਕ ਲਾਇਆ, ਫਿਰ ਅੰਮ੍ਰਿਤ ਛੱਕ ਕੇ ਭਾਈ ਗੁਰਬਖਸ਼ ਸਿੰਘ ਨਾਮ ਪਿਆ ਸੀ, ਉਹ ਬਦੇ ਮੁਕਤ ਬ੍ਰਹਮ ਗਿਆਨੀ ਹੋਏ ਆ, ਭਾਈ ਰਾਮ ਕੋਇਰ ਜੀ ਇਸ ਭਾਈ ਗੁਰਦਿੱਤਾ ਜੀ ਦੇ ਸਪੁੱਤਰ ਸਨ ਬਾਬਾ ਬੁੱਢਾ ਜੀ ਬੰਸ ਵਿੱਚੋਂ, ਉਹ ਐਸੇ ਸਨ ਕਿ ਇੱਕ ਵਾਰੀ ਮਾਤਾ ਗੁਜਰੀ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਕਿ ਜੋ ਅੱਠਵੀਂ ਅਸ਼ਟਪਦੀ ਹੈ ਸੁਖਮਨੀ ਸਾਹਿਬ ਦੀ, ਗੁਰੂ ਅਰਜਨ ਸਾਹਿਬ ਦੀ ਬਾਣੀ, ਉਹ ਅੱਠਵੀਂ ਅਸ਼ਟਪਦੀ ਜੋ ਬ੍ਰਹਮ ਗਿਆਨੀ ਦੇ ਲੱਛਣ ਦੱਸੇ ਨੇ, ਬੇਟਾ ਜੀ ਐਸਾ ਕੋਈ ਬ੍ਰਹਮ ਗਿਆਨੀ ਹੁਣ ਵੀ ਹੈ ਤਾਂ ਹਜ਼ੂਰ ਦੇ ਪਾਸੋਂ ਇਹ ਬਚਨ ਕਰਨਾ ਤਾਂ ਫਬਦਾ ਨਹੀਂ ਸੀ ਨਾ ਕਿ ਅਸੀਂ ਤੁਹਾਡੇ ਸਾਹਮਣੇ, ਮਾਤਾ ਜੀ ਹਜ਼ੂਰ ਨੇ ਕਿਹਾ ਹਾਂ ਮਾਤਾ ਜੀ ਐਸੇ ਬ੍ਰਹਮ ਗਿਆਨੀ ਹੁਣ ਵੀ ਹਨ, ਤਾਂ ਮਾਤਾ ਜੀ ਨੇ ਕਿਹਾ ਸੀ ਫਿਰ ਮੇਰੀ ਇੱਛਾ ਮੈਂ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ, ਤਾਂ ਹਜ਼ੂਰ ਨੇ ਕਿਹਾ ਕੱਲ੍ਹ ਦੁਪਹਿਰ ਦਾ ਪ੍ਰਸ਼ਾਦਾ ਤੁਸੀਂ ਤਿਆਰ ਕਰਿਓ, ਉਹ ਬ੍ਰਹਮ ਗਿਆਨੀ ਤੁਹਾਡੇ ਕੋਲ ਪਹੁੰਚਣਗੇ। ਫਿਰ ਇਹ ਭਾਈ ਰਾਮ ਕੋਇਰ ਜੀ ਉਸ ਵੇਲੇ ਅੰਮ੍ਰਿਤਸਰ ਸਾਹਿਬ ਸਨ, ਤਾਂ ਹਜ਼ੂਰ ਨੇ ਅੰਤਰਾਤਮੇ ਇਹਨਾਂ ਨੂੰ ਕਿਹਾ ਕਿ ਆ ਜਾਓ, ਫਿਰ ਘੋੜੇ 'ਤੇ ਸਵਾਰ ਹੋ ਕੇ ਆਏ ਅਤੇ ਇਤਿਹਾਸ ਵਿੱਚ ਲਿਖਿਆ ਵੀ ਜਦੋਂ ਚਿੱਤ ਕਰੇ ਘੋੜਾ ਉਡਾ ਵੀ ਲੈਂਦੇ ਸਨ, ਅਤੇ ਦੂਸਰਾ ਇਹਨਾਂ ਕੋਲ ਤਾਕਤ ਸੀ, ਭਾਵ ਸ਼ਕਤੀ ਦਾ ਅੰਤ ਤਾਂ ਹੈ ਕੋਈ ਨਹੀਂ ਇਹਨਾਂ ਦੇ ਵਿੱਚ, ਇਹ ਸੀ ਕਿ ਭਾਵੇਂ ਘੋੜਾ ਜਾਂ ਘੋੜੀ ਜਿੰਨਾ ਮਰਜ਼ੀ ਅੜੀਅਲ ਹੋਵੇ, ਇਹ ਇੱਕ ਤਾਂ ਲਗਾਮ ਨਹੀਂ ਸੀ ਪਕੜਦੇ ਅਤੇ ਇੱਕੋ ਪਾਸੇ ਨੂੰ ਲੱਤਾਂ ਕਰਕੇ ਬਹਿੰਦੇ ਸਨ, ਜਿੱਥੇ ਮਨ ਦਾ ਫੁਰਨਾ ਹੁੰਦਾ ਸੀ ਫਲਾਣੀ ਜਗ੍ਹਾ ਜਾਣਾ, ਉਹ ਘੋੜਾ ਘੋੜੀ ਉੱਥੇ ਜਾ ਕੇ ਰੁਕਦਾ ਸੀ। ਇਸ ਪ੍ਰਕਾਰ ਦੀਆਂ ਪਰਖਾਂ ਵੀ ਇਹਨਾਂ ਦੀਆਂ ਕਈ ਹੋਈਆਂ, ਔਰ ਐਸੀ ਅਵਸਥਾ ਵਾਲੇ ਸੀ ਸੇਵਾਦਾਰ, ਇਹਨਾਂ ਦਾ ਪੇਟ ਮਿਣ ਕੇ ਰੱਸੀ ਨਾਲ ਦੱਸਦਾ ਸੀ ਤੁਸੀਂ ਹੁਣ ਭੁੱਖੇ ਹੋ ਜੀ, ਤੁਹਾਨੂੰ ਭੁੱਖ ਲੱਗੀ ਹੈ, ਬ੍ਰਹਮ ਗਿਆਨੀ ਹੋ, ਅੱਛਾ ਲਿਆ ਪ੍ਰਸ਼ਾਦਾ ਛਕਾ, ਛਕੀ ਜਾਂਦੇ ਸੀ, ਫਿਰ ਉਹ ਪੇਟ ਮਿਣ ਕੇ ਕਹਿਣਾ ਸੇਵਾਦਾਰ ਨੇ ਜੀ ਤੁਸੀਂ ਹੁਣ ਰੱਜ ਗਏ ਹੋ, ਤਾਂ ਫਿਰ ਕਹਿਣਾ ਲਿਆ ਹੱਥ ਧੋਆ, ਅਤੇ ਸੁੱਤੇ ਸਿੱਧ ਜੋ ਮੁੱਖ ਤੋਂ ਵਜਨ ਹੁੰਦਾ ਸੀ ਉਹ ਪੂਰਾ ਹੁੰਦਾ ਸੀ। ਰਮਦਾਸ ਨਗਰ ਵੇਲੇ ਵਿਖੇ ਇੱਕ ਵਾਰੀ ਕਿਸੇ ਨੇ ਬਜ਼ੁਰਗਾਂ ਦੇ ਨਿਮਿੱਤ ਲੰਗਰ ਕੀਤਾ, ਬਰਸੀ ਮਨਾਈ, ਅਤੇ ਉਹ ਭੋਜਨ ਦਾ ਥਾਲ ਇਹਨਾਂ ਅੱਗੇ ਲਿਆ ਕੇ ਰੱਖਿਆ, ਛਕਣ ਲੱਗ ਪਏ, ਕਹਿੰਦੇ ਬੜੇ ਵੰਨ ਸੋਨੇ ਪਦਾਰਥ ਬਣਾਏ ਆ, ਕੀ ਪ੍ਰੋਗਰਾਮ ਸਮਾਗਮ ਕੀ ਹੈ, ਕਹਿੰਦੇ ਜੀ ਇਸ ਤਰ੍ਹਾਂ ਬਜ਼ੁਰਗਾਂ ਦੀ ਬਰਸੀ ਹੈ। ਸੁੱਤੇ ਸਿੱਧੀ ਕਹਿਣ ਲੱਗੇ ਇਸ ਤਰ੍ਹਾਂ ਦੀਆਂ ਬਰਸੀਆਂ ਹੁੰਦੀਆਂ ਹੀ ਰਹਿਣ, ਤਾਂ ਫਿਰ ਬਹੁਤ ਲੋਕ ਮਰਨ ਲੱਗ ਪਏ। ਫਿਰ ਇੱਕ ਦਿਨ ਕਿਸੇ ਨੇ ਸ਼ਾਦੀ ਰੱਖ ਲਈ ਬੱਚੇ ਦੀ, ਅਤੇ ਉਹਦਣ ਪ੍ਰਸ਼ਾਦਾ ਲਿਆਂਦਾ ਵੰਨ ਸੋਨਾ, ਛਕਣ ਲੱਗ ਪਏ, ਕਹਿੰਦੇ ਅੱਜ ਕੀ ਪ੍ਰੋਗਰਾਮ ਹੈ, ਕਹਿੰਦੇ ਜੀ ਸ਼ਾਦੀ ਹੈ, ਕਹਿੰਦੇ ਨੇਤੀ ਵਿਆਹ ਹੋਣਗੇ, ਤਾਂ ਬਹੁਤ ਜ਼ਿਆਦੀਆਂ ਰੌਣਕਾਂ ਇੱਥੇ ਹੋ ਗਈਆਂ, ਜਿਹਦਾ ਕੋਈ ਪੁੱਤ ਨਹੀਂ ਸੀ ਵਿਆਹ ਜਾਂਦਾ ਉਹ ਇੱਥੇ ਰਮਦਾਸ ਆ ਕੇ ਵੱਸ ਪੈਂਦਾ, ਉਹ ਰਹੇ ਖੇ ਵੀ ਸਾਰੇ ਵਿਆਹੇ ਗਏ। ਇਸ ਪ੍ਰਕਾਰ ਦੇ ਇਹਨਾਂ ਦੇ ਮੁੱਖ ਤੋਂ ਨਿਕਲੇ ਬਚਨ ਪੂਰੇ ਹੁੰਦੇ ਸੀ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦੱਖਣ ਨੂੰ ਗਏ ਹਨ ਦਮਦਮਾ ਸਾਹਿਬ ਤੋਂ ਅੱਗੇ, ਇਹ ਨਾਲ ਸਨ, ਭਾਈ ਗੁਰਬਖਸ਼ ਸਿੰਘ ਅੰਮ੍ਰਿਤ ਛੱਕ ਚੁੱਕੇ ਸੀ ਉਸ ਵੇਲੇ, ਰਾਮ ਕੋਇਰ ਜੀ ਇਹਨਾਂ ਦੇ ਮਾਤਾ ਜੀ ਬਹੁਤ ਵਿਰਲਾਪ ਪਿੱਛੋਂ ਕਰਦੇ ਸੀ, ਉਹਨਾਂ ਨੇ ਸੁਨੇਹਾ ਵੀ ਭੇਜਿਆ, ਗੁਰੂ ਕਲਗੀਧਰ ਨੇ ਕਿਹਾ ਅਤੇ ਤੁਸੀਂ ਭਾਈ ਸਾਹਿਬ ਜੀ ਮਾਤਾ ਕੋਲ ਰਹੋ, ਉਹਨਾਂ ਦਾ ਹੋਰ ਬੱਚਾ ਕੋਈ ਨਹੀਂ, ਅਤੇ ਮਾਤਾ ਬਹੁਤ ਬਿਰਧ ਹੈ ਅਤੇ ਵਿਰਲਾਪ ਕਰਦੀ ਹੈ। ਇਹ ਕਹਿਣ ਲੱਗੇ, ਮਹਾਰਾਜ ਮੈਂ ਤਾਂ ਨਿਯਮ ਬਣਾਇਆ ਤੁਹਾਡਾ ਦਰਸ਼ਨ ਕਰਕੇ ਫਿਰ ਹੀ ਮੈਂ ਭੋਜਨ ਛਕਦਾ ਹਾਂ। ਤਾਂ ਹਜ਼ੂਰ ਕਹਿਣ ਲੱਗੇ, ਜਦੋਂ ਤੱਕ ਤੁਹਾਡਾ ਸਰੀਰ ਹੈ, ਅੰਮ੍ਰਿਤ ਵੇਲੇ ਨਿਤਨੇਮ ਤੋਂ ਬਾਅਦ ਜਦੋਂ ਬਾਹਰ ਸੈਰ ਨੂੰ ਆਇਆ ਕਰੋਗੇ, ਸਾਡਾ ਦਰਸ਼ਨ ਉਸਦੇ ਪ੍ਰਤੱਖ ਹੋ ਜਾਇਆ ਕਰੇਗਾ, ਜੋ ਬਚਨ ਬਿਲਾਸ ਵੀ ਕਰਨਾ ਕਰ ਲਿਆ ਕਰਿਓ। 55 ਸਾਲ ਇਹ ਦਸਮ ਪਾਤਸ਼ਾਹ ਤੋਂ ਪਿੱਛੋਂ ਰਹੇ ਆ ਭਾਈ ਗੁਰਬਖਸ਼ ਸਿੰਘ ਜੀ, ਅਤੇ ਇਹਨਾਂ ਨੂੰ ਰੋਜ਼ ਮਹਾਰਾਜ ਸਾਹਿਬ ਦਾ ਦਰਸ਼ਨ ਬਚਨ ਬਿਲਾਸ ਇੰਜ ਮਿਲਾਪ ਹੁੰਦਾ ਸੀ, ਅਤੇ ਇਹਨਾਂ ਦੇ ਤਾਂ ਹੀ ਮਾਝੇ ਦੇ ਸਿੰਘਾਂ ਨੇ ਇਕੱਠਿਆਂ ਹੋ ਕੇ ਕਿਹਾ ਸੀ ਕਿ ਦਸਾਂ ਸਤਿਗੁਰਾਂ ਦਾ ਇਤਿਹਾਸ ਸੁਣਾਓ। ਤਾਂ ਫਿਰ ਇਹਨਾਂ ਨੇ ਇੰਜ ਨੇਤਰ ਬੰਦ ਕਰਕੇ ਸਾਰਾ ਇਤਿਹਾਸ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸੁਣਾਇਆ। ਭਾਈ ਸਾਹਿਬ ਸਿੰਘ ਨਾਂ ਦਾ ਲਿਖਾਰੀ ਉਸ ਵੇਲੇ ਲਿਖਦਾ ਸੀ, ਉਹ ਵਾਰਤਕ ਵਿੱਚ ਲਿਖੀ ਪੋਥੀ ਪਟਿਆਲੇ ਘਰਾਣੇ 'ਚ ਬਾਬਾ ਬੁੱਢਾ ਦੀ ਬੰਸ ਵਿੱਚੋਂ ਇੱਕ ਬੀਬੀ ਜੀ ਵਿਆਹੇ ਸਨ, ਉਹ ਲੈ ਗਏ ਸੀ, ਫਿਰ ਉਹ ਲੱਭਦੀ ਨਹੀਂ ਸੀ, ਅਤੇ ਬਾਅਦ ਵਿੱਚ ਭਾਈ ਸੰਤੋਖ ਸਿੰਘ ਜੀ ਉਹਦੀ ਖੋਜ ਵਿੱਚ ਲੱਗੇ ਹੋਏ ਸੀ। ਬੂੜੀਆ ਰੇਲਵੇ ਸਟੇਸ਼ਨ ਹੈ ਜਿਹੜਾ ਜਗਾਧਰੀ ਵਾਲੇ ਪਾਸੇ, ਉੱਥੇ ਭਾਈ ਸਾਹਿਬ ਜੀ ਖੜ੍ਹੇ ਸੀ, ਅਤੇ ਉਹ ਬੜੀ ਤੀਬਰ ਇੱਛਾ ਰੱਖਦੇ ਸੀ, ਉਸ ਪੋਥੀ ਦੀ ਖੋਜ ਕਰ ਰਹੇ ਸਨ। ਉੱਥੇ ਇੱਕ ਬਜ਼ੁਰਗ ਨੇ ਕਿਹਾ ਕਿ ਆ ਗੁਰਮੁਖੋ ਮੇਰਾ ਝੋਲਾ ਫੜਿਓ, ਅਤੇ ਮੈਂ ਹੁਣੇ ਆਇਆ। ਉਹ ਝੋਲਾ ਫੜਾ ਕੇ ਚਲੇ ਗਏ, ਫਿਰ ਉਹ ਬਜ਼ੁਰਗ ਆਇਆ ਹੀ ਨਹੀਂ, ਅਤੇ ਬਾਅਦ ਵਿੱਚ ਇਹਨਾਂ ਨੇ ਝੋਲਾ ਖੋਲ੍ਹਿਆ, ਅਤੇ ਵਿੱਚ ਉਹ ਹੱਥ ਲਿਖਤ ਪੋਥੀ ਸੀਗੀ ਇਤਿਹਾਸ ਦੀ। ਉਹਦੇ ਆਧਾਰ 'ਤੇ ਇਹਨਾਂ ਨੇ, ਯਾਨੀ ਪੂਰਨ ਮੁਕੰਮਲ ਇਤਿਹਾਸ ਤਾਂ ਨਹੀਂ, ਇਕੱਲੀ ਇਕੱਲੀ ਘਟਨਾ ਨਹੀਂ, ਪਰ ਕਾਫੀ ਕੁਝ ਉਹਦੇ 'ਚ ਸਤਿਗੁਰਾਂ ਦਾ ਇਤਿਹਾਸ ਲਿਖਿਆ ਹੋਇਆ। ਉਹਦੇ ਆਧਾਰ 'ਤੇ ਭਾਈ ਸੰਤੋਖ ਸਿੰਘ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਬਣਾਇਆ, ਇਸ ਤਰ੍ਹਾਂ ਦੀ ਲਿਖਤ ਆਈ ਆ ਸਾਹਮਣੇ। ਇਸ ਪ੍ਰਕਾਰ ਇਹ ਭਾਈ ਰਾਮ ਕੁੰਵਰ ਜੀ ਦੇ ਪਿਤਾ ਸੀ ਬਾਬਾ ਗੁਰਦਿੱਤਾ, ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਦੀ ਬੰਸ ਵਿੱਚੋਂ, ਦੂਸਰੇ ਹੋਏ ਭਾਈ ਮਤੀਦਾਸ, ਤੀਸਰੇ ਸਤੀਦਾਸ, ਚੌਥੇ ਦਿਆਲਦਾਸ, ਅਤੇ ਪੰਜਵੇਂ ਭਾਈ ਊਦਾ ਜੀ ਹੋਏ ਹੈ ਗੁਰੂ ਅਮਰਦਾਸ ਦੀ ਬੰਸ ਵਿੱਚੋਂ। ਇਸ ਪ੍ਰਕਾਰ ਦੇ ਗੁਰਸਿੱਖ ਪਿਆਰੇ ਪੰਜ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ, ਬਾਕੀ ਸਾਰੇ ਘਰਾਂ ਨੂੰ ਤੋਰ ਦਿੱਤੇ ਸਨ। ਹਾਂਜੀ,
ਸਰਬ ਗੁਰਨ ਕੈ ਸੰਗੀ ਰਹੇ,
ਇਹ ਸਾਰੇ ਸਤਿਗੁਰਾਂ ਦੇ ਨਾਲ ਰਹੇ ਹਨ, ਬਾਬਾ ਬੁੱਢਾ ਦੀ ਬੰਸ ਵਾਲੇ। 6ਵੇਂ ਪਾਤਸ਼ਾਹ ਤੱਕ ਤਾਂ ਬਾਬਾ ਜੀ ਤਿਲਕ ਲਾਉਂਦੇ ਰਹੇ ਹੈ, ਫਿਰ ਇਹਨਾਂ ਦੇ ਸਪੁੱਤਰ ਭਾਈ ਭਾਨਾ ਜੀ, ਫਿਰ ਇਹ ਭਾਈ ਗੁਰਦਿੱਤਾ ਜੀ, ਇਸ ਤਰ੍ਹਾਂ ਭਾਈ ਰਾਮ ਕੁੰਵਰ ਜੀ, ਇਹ ਵਾਰੀ ਵਾਰੀ ਗੁਰਗੱਦੀ ਦਾ ਤਿਲਕ ਲਾਉਣ ਦੀ ਰਸਮ ਇਹਨਾਂ ਅਦਾ ਕੀਤੀ ਆ।
ਕਰਾਮਾਤ ਮਹਿ ਪੂਰਨ ਹੈ,
ਇਹ ਕਰਾਮਾਤ ਆਤਮਕ ਸ਼ਕਤੀ ਵਿੱਚ ਵੀ ਪੂਰੇ ਹੋਏ ਹਨ।
ਜਿਸ ਜਿਨ ਕੇ ਲੇਸ਼ ਨਾ ਮੋਹ ਨਾ ਮਾਇਆ,
ਜਿਨ੍ਹਾਂ ਦੇ ਮਨ ਦੇ ਤਾਈਂ ਮਾਇਆ ਦੇ ਮੋਹ ਦਾ ਲੇਸ਼ ਮਾਤਰ ਵੀ ਨਹੀਂ ਸੀ,
ਬ੍ਰਹਮ ਗਿਆਨੀ ਆਨੰਦ ਪਾਇਆ,
ਹਿਰਦੇ 'ਚ ਬ੍ਰਹਮ ਗਿਆਨ ਦਾ ਆਨੰਦ ਪ੍ਰਾਪਤ ਕੀਤਾ ਇਹਨਾਂ ਨੇ।
ਦੋਏ ਸੰਗ ਅਪਰ ਸ਼ਕਤੀਨ,
ਕਵੀ ਜੀ ਕਹਿੰਦੇ ਦੋ ਤਾਂ ਆਏ ਸੀ, ਮਤੀਦਾਸ ਅਤੇ ਭਾਈ ਗੁਰਦਿੱਤਾ ਜੀ, ਅਤੇ ਤਿੰਨ ਸਿੱਖ ਹੋਰ ਸਨ।
ਰਹਿ ਗੁਰੂ ਕੈ ਨਿਕਟ ਪਰਬੀਨ,
ਕਿਉਂ ਸਤਿਗੁਰਾਂ ਦੇ ਨੇੜੇ ਰਹੇ ਹਨ ਸਿਆਣੇ ਗੁਰਸਿੱਖ।
ਸੈਫ ਦੀਨ ਤੇ ਲੀਨ ਵਿਦਾਈ,
ਸੈਫ ਦੀਨ ਤੋਂ ਸੈਫਾਬਾਦ ਤੋਂ ਸਤਿਗੁਰਾਂ ਨੇ ਵਿਦਾਈ ਲਈ, ਅੱਗੇ ਚੱਲੇ।
ਸੀਨ ਡਾਰ ਤਿਆਰੀ ਕਰਵਾਈ,
ਘੋੜਿਆਂ ਤੇ ਕਾਠੀਆਂ ਪਵਾ ਕੇ ਤਿਆਰੀ ਕੀਤੀ ਚੱਲਣ ਦੀ।
ਅਮਰਦਾਸ ਨਿਜ ਨਿਜ ਕਰ ਗਏ,
ਬਾਕੀ ਜਿਹੜੇ ਸੇਵਕ ਸਤਿਗੁਰਾਂ ਨਾਲ ਸੀ ਉਹ ਆਗਿਆ ਪ੍ਰਾਪਤ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ।
ਗੁਰੂ ਭੇਵ ਨਹਿ ਜਾਣਤ ਭੈ,
ਸਤਿਗੁਰਾਂ ਨੇ ਕੀ ਖੇਡ ਵਰਤਾਉਣੀ ਹੈ, ਪੂਰਨ ਤੌਰ 'ਤੇ ਉਹਨਾਂ ਬਾਕੀਆਂ ਨੂੰ ਇਹ ਭੇਦ ਨਹੀਂ ਸੀ ਕਿ ਕੀ ਵਰਤਾਰਾ ਵਰਤਣਾ, ਸਤਿਗੁਰਾਂ ਦੀ ਸ਼ਹਾਦਤ ਬਾਰੇ ਨਹੀਂ ਸੀ ਪਤਾ। ਇਸ ਤੋਂ ਅੱਗੇ ਕੀ ਹੋਇਆ, ਆਪ ਜੀ ਕੱਲ੍ਹ ਦੇ ਦੀਵਾਨ 'ਚ ਸਰਵਣ ਕਰੋਗੇ, ਸਮਾਂ ਪੂਰਾ ਹੋ ਚੁੱਕਾ, ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਸੈਫ ਦੀਨ ਅਤੇ ਲੀਨ ਵਿਦਾਈ, ਜ਼ੀਨ ਡਾਰ ਤਿਆਰੀ ਕਰਵਾਈ, ਅਪਰਦਾਸ ਨਿਜ ਨਿਜ ਘਰ ਗਏ, ਗੁਰੂ ਭੇਵ ਨੈ ਜਾਣਤ ਭੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।